दंडवत बंदन अनेक बार सर्व कला समरथ डोलन तेरा का प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंद को मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनिया मन बिरतिया नु एकागर करन दे लई रसना नु पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी का पावन पवित्र इतिहास साहब जी श्रवण कर रहे से इतिहास दे विच प्रसंग चल रहा से गिलोरे ना दे मसंद दा प्रसंग इथों तक पहुंचा है। सतगुरु तेग बहादुर जी ने गिलोरे नु आख्या के दृढ़ता रख अपने धर्म दे विच जेकर दृढ़ता नु धारण करके रखेगा तू भी सुखी रहेगा तेरी आने वाली औलाद भी सुखी रहेगी पर जेकर धर्म दी हानि कीती ते तेरी मौत भी होएगी इस तों अलावा तेरी जिहड़ी औलाद है ओह भी सुख दी प्राप्ति कर नहीं सकेगी। फिर सतगुरु सच्चे पातशाह जी पूर्व दी दिशा दे वल चले गए हांसी तो लै के हिसार दे तक जिन्ने भी पिंड सन इन्हां सारिआं दी उगराही गिलोरा ही करदा रहा। कल इथों तक कथा पहुंची सी अज इथों अगे मैं प्रारंभ करदा। रंगर जाट ग्राम गण तिन के परे विरोध परस पर गिन के। ग्रंथाकार भाई संतोख सिंह जी लिखते ने रंगणा दा जट्टां दे नाल बहुता सारा विरोध सी एक दूजे दे नाल ओह परस्पर लड़दे रहिंदे सन। जिहड़े राजपूत इस्लाम मत दे धारनी हुंदे ने उहनां नूं रंगण आख्या जांदा है। कवि संतोख सिंह जी लिखते ने कि रंगणा दा ते जट्टां दा बड़ा विरोध सी। फिरत गिलोरा दोनों माही गुर प्रताप ते रोकै नाही। कवि संतोख सिंह जी लिखते ने कि जिहड़ा गिलोरा है ये रंगणा दे नाल भी मिलदा सी इस ते अलावा जिहड़े विरोधी उन्हां दे जट सन उन्हां दे नाल भी मिलदा सी। गुर प्रताप ते रोकै नाही पाव के गुरु दे प्रताप दे करके इनू कोई भी नहीं सी रोकदा पावे किसे पासे भी जावे। रंगर ब्रिंदन दे विश्वास ग्राम जाट जहयान सो पास। एक समय रंगणा नु सारिआं नु बहुता सारा इस गिलोरे ने विश्वास दिता ते जिहड़ा पिंड सी जट्टां दा उत्थे लै के पहुंच गए। कहे उलंघाए दियो मैं आगे इस परोस ते सो नहीं भागे। गिलोरे ने रंगणा नु आख्या के जट्टा दे कोलों मैं तुहानू लंघण दा रस्ता दवा देंगा इस तरह दा उन्हां नू भरोसा दवाया इस भरोस ते सो नहीं पागे। कवि संतोख सिंह जी लिखदे ने कि गिलोरे दे भरोसा देन करके जेड़े रंगण सन ओ फिर डरे ने। रंगर ब्रिंद सुदाए कटाए नहीं मूरख ने लीन बचाए। पर जदों रंगणा ने जट्टां दे पिंड दे विच्चों दी लंघना शुरू कीता ते जट्टां ने अचानक हमला करके सारिआं रंगणा नूं मार दित्ता ਉਸ ਵੇਲੇ ਗਲੋਰੇ ਨੇ ਕਿਸੇ ਦੀ ਵੀ ਰੱਖਿਆ ਨਹੀਂ ਕੀਤੀ, ਕਿਸੇ ਨੂੰ ਮੋੜਿਆ ਨਹੀਂ ਕਿ ਮੈਂ ਇਹਨਾਂ ਨੂੰ ਵਿਸ਼ਵਾਸ ਦੇ ਕੇ ਲਿਆਇਆ ਹਾਂ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਹੁਤੇ ਸਾਰੇ ਜਿਹੜੇ ਰੰਗਰ ਸਨ ਉਹ ਇਸ ਨੇ ਮਰਵਾ ਦਿੱਤੇ, ਨਈ ਮੂਰਖ ਨੇ ਲੀਨ ਬਚਾਏ, ਭਾਵ ਕੇ ਮੂਰਖ ਗਲੋਰੇ ਨੇ ਉਹਨਾਂ ਦੇ ਬਚਾ ਦਾ ਕੋਈ ਯਤਨ ਨਾ ਕੀਤਾ। ਇਹ ਵੀ ਹੋ ਸਕਦਾ ਕਿ ਜੱਟਾਂ ਦੇ ਨਾਲ ਮਿਲ ਗਿਆ ਹੋਵੇ ਤੇ ਜਾਣ ਬੁੱਝ ਕੇ ਇਹਨਾਂ ਨੂੰ ਵਿਸ਼ਵਾਸ ਦੇ ਕੇ ਲੈ ਕੇ ਆਇਆ ਹੋਵੇ, ਪਰ ਦੋਵਾਂ ਹੀ ਹਾਲਤਾਂ ਦੇ ਵਿੱਚ ਇਹਨੇ ਉਹਨਾਂ ਦਾ ਕੋਈ ਬਚਾ ਨਹੀਂ ਕੀਤਾ, ਸਗੋਂ ਵਿਸ਼ਵਾਸਘਾਤ ਕੀਤਾ, ਉਹਨਾਂ ਦੇ ਵਿਸ਼ਵਾਸ ਨੂੰ ਤੋੜਿਆ ਤੇ ਜੱਟਾਂ ਨੇ ਰੰਗਣਾ ਨੂੰ ਮਾਰ ਦਿੱਤਾ। ਤਿਸੇ ਅਧਰਮ ਤੇ ਸੋ ਮਰ ਗਯੋ, ਬਾਂਸ ਅਧਿਕ ਦਾਰਿਦਰੀ ਪਯੋ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਵੱਡੇ ਅਧਰਮ ਦਾ ਕੰਮ ਇਹ ਕੀਤਾ ਇਸ ਗਿਲੋਰੇ ਨੇ, ਇਸੇ ਹੀ ਅਧਰਮ ਦੇ ਕਾਰਨ ਉਹਦੀ ਮੌਤ ਹੋ ਗਈ। ਬੰਸ ਅਧਿਕ ਦਾਰਿਦਰੀ ਪਯੋ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗਿਲੋਰੇ ਮਸੰਦ ਦੀ ਮੌਤ ਤੋਂ ਬਾਅਦ ਜਿਹੜੀ ਉਹਦੀ ਅਗਲੀ ਵੰਸ਼ ਸੀ ਉਹ ਵੀ ਗਰੀਬੀ ਦੇ ਵਿੱਚ ਦੱਬੀ ਰਹੀ। ਭੋਜਨ ਕੀ ਚਿੰਤਾ ਕਰ ਮਾਹੇ, ਕਬ ਖੈ ਹੈ ਕਬ ਪੈ ਹੈ ਨਾਹੇ। ਭਾਵ ਕੇ ਰੋਟੀ ਦੇ ਮੁਹਤਾਜ ਹੋ ਗਏ ਨੇ, ਚਿੰਤਾ ਪੈ ਗਈ ਹੈ ਕਿ ਘਰ ਦੇ ਵਿੱਚ ਇੱਕ ਵੇਲੇ ਬਣਦੀ ਹੈ ਰੋਟੀ, ਦੂਸਰੇ ਵੇਲੇ ਕੋਈ ਭਰੋਸਾ ਨਹੀਂ ਹੈ ਕਿ ਰੋਟੀ ਪੱਕੇਗੀ ਕਿ ਨਹੀਂ ਪੱਕੇਗੀ। ਇਸੀ ਦਸ਼ਾ ਮੈਂ ਅਬ ਲੋ ਹੈ, ਹਮਨੇ ਪਿਖੇ ਸਿੰਘ ਕਵੀ ਕਹਿ। ਹੁਣ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਇਸ ਗੱਲ ਨੂੰ ਆਪਣੇ ਆਪ ਪ੍ਰਵਾਨ ਕਰਦੇ ਨੇ ਕਿ ਮੈਂ ਕਵੀ ਸੰਤੋਖ ਸਿੰਘ ਕਹਿੰਦਾ ਹਾਂ ਕਿ ਮੈਂ ਆਪਣੀ ਅੱਖਾਂ ਦੇ ਨਾਲ ਉਹਦੀ ਜਿਹੜੀ ਅਗਲੀ ਔਲਾਦ ਹੈ ਉਹਦੀ ਹਾਲਤ ਦੇਖੀ ਹੈ ਕਿ ਬਹੁਤ ਤਰਸਯੋਗ ਉਹਨਾਂ ਦੀ ਹਾਲਤ ਹੈ। ਕਵੀ ਸੰਤੋਖ ਸਿੰਘ ਜੀ ਆਪ ਇਸ ਗੱਲ ਨੂੰ ਕਹਿ ਰਹੇ ਨੇ। ਸਤ ਗੁਰ ਚਿਹਕੇ ਤੇ ਚੱਲ ਆਏ, ਕਰਰਾ ਗ੍ਰਾਮ ਪ੍ਰਥਮ ਗੁਰ ਥਾਏ। ਸਤਿਗੁਰੂ ਤੇਗ ਬਹਾਦਰ ਜੀ ਨੇ ਚੇਕੇ ਪਿੰਡ ਨੂੰ ਛੱਡਿਆ ਤੇ ਫਿਰ ਸਤਿਗੁਰੂ ਜੀ ਇੱਕ ਹੋਰ ਪਿੰਡ ਦੇ ਵਿੱਚ ਚਲੇ ਗਏ, ਕਰਰਾ ਜਿਸ ਪਿੰਡ ਦਾ ਨਾਮ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਵੀ ਇੱਕ ਸਮੇਂ ਇਸ ਪਿੰਡ ਦੇ ਵਿੱਚ ਆਣ ਕੇ ਠਹਿਰੇ ਸਨ। ਗਮਣੇ ਜਬ ਸ੍ਰੀ ਨਾਨਕ ਮਤੇ, ਹਰ ਗੋਬਿੰਦ ਗੁਰ ਉਤਰੇ ਹੋਤੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨਾਨਕ ਮੱਤੇ ਜਾ ਰਹੇ ਸਨ, ਉਸ ਵੇਲੇ ਸਤਿਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਇਸ ਕਰਰੇ ਨਾਂ ਦੇ ਪਿੰਡ ਦੇ ਵਿੱਚ ਆਪਣਾ ਡੇਰਾ ਲਾਇਆ ਸੀ। ਵਹਿਰ ਗ੍ਰਾਮ ਤੇ ਐ ਸਥਾਨ, ਪਹੁੰਚੇ ਆਣ ਗੁਰੂ ਭਗਵਾਨ। ਪਿੰਡ ਤੋਂ ਬਾਹਰ ਵਾਰ ਹੀ ਉਹ ਜਗ੍ਹਾ ਹੈ। ਇਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਜੋ ਕਿ ਭਗਵਾਨ ਦਾ ਰੂਪ ਨੇ ਉਹ ਵੀ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ। ਉੱਤਰ ਪਰੇ ਅਸ ਬੰਧਨ ਕੀਨੇ, ਸ਼ੁਭ ਆਸਣ ਪਰ ਗੁਰੂ ਅਸੀਨੇ। ਸਤਿਗੁਰੂ ਜੀ ਘੋੜੇ ਤੋਂ ਥੱਲੇ ਉਤਰੇ ਨੇ, ਘੋੜੇ ਨੂੰ ਰੁੱਖ ਦੇ ਨਾਲ ਬੰਨ ਦਿੱਤਾ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣਾ ਆਸਣ ਵਿਛਾ ਕੇ ਬੈਠ ਗਏ। ਤਹਾ ਮਸੰਦ ਬਸਤ ਮਤ ਮੂੜਾ, ਜੋ ਨ ਲਖੈ ਆਸ਼ੇ ਗੁਰ ਗੂੜਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦਾ ਥਾਪਿਆ ਹੋਇਆ ਇੱਕ ਜਿਹੜਾ ਮਸੰਦ ਹੈ ਇਸ ਪਿੰਡ ਦੇ ਵਿੱਚ ਵੀ ਰਹਿੰਦਾ ਸੀ, ਪਰ ਬੜਾ ਮੂਰਖ ਸੀ ਜਿਹੜਾ ਕਿ ਸਤਿਗੁਰਾਂ ਦੇ ਚੰਗੇ ਗੂੜੇ ਆਸ਼ੇ ਨੂੰ ਨਹੀਂ ਸੀ ਜਾਣਦਾ। ਤੁਰ ਕੇ ਸ਼ਰ ਸਭ ਦੇਸ਼ ਬਦੇਸ਼, ਖੋਜੈ ਗੁਰ ਕੋ ਸੁਣਿਓ ਵਿਸ਼ੇਸ਼। ਇਸ ਪਿੰਡ ਦੇ ਵਿੱਚ ਜਿਹੜਾ ਮਸੰਦ ਸੀ ਉਸ ਨੂੰ ਪਤਾ ਲੱਗਾ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਵਿਸ਼ੇਸ਼ ਰੂਪ ਦੇ ਵਿੱਚ ਲੱਭ ਰਿਹਾ। ਮੈਂ ਨਹੀਂ ਮਾਰਿਓ ਜਾਉ ਕਦਾਈ, ਅਸ ਚਿੰਤਾ ਬਹੁ ਹਿਰਦੈ ਉਪਾਈ। ਮਸੰਦ ਨੇ ਸੋਚਿਆ ਕਿ ਕਿਤੇ ਮੈਂ ਇਸ ਗੇੜ ਦੇ ਵਿੱਚ ਆਣ ਕੇ ਮਾਰਿਆ ਨਾ ਜਾਵਾਂ, ਇਸ ਤਰ੍ਹਾਂ ਦੀ ਚਿੰਤਾ ਦੇ ਵਿੱਚ ਉਹ ਗਲਤਾਨ ਹੋਇਆ ਤੇ ਸਤਿਗੁਰਾਂ ਨੂੰ ਮਿਲਣ ਦੇ ਵਾਸਤੇ ਉਹ ਮਸੰਦ ਅਪੜਿਆ ਹੀ ਨਾ। ਸੁਣ ਕੇ ਸਤਿਗੁਰ ਕੋ ਆਗਵਨੂ, ਦੁਰ ਕਰ ਰਹੇ ਹੋ ਆਪਣੇ ਪਵਨੂ। ਜਦੋਂ ਮਸੰਦ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਆਏ ਨੇ ਤੇ ਉਹ ਆਪਣੇ ਘਰ ਦੇ ਵਿਚ ਹੀ ਲੋਕੇ ਬਹਿ ਗਏ। ਪਾਖਿਓ ਤ੍ਰਿਅਸੋ ਕੋ ਜੇ ਹਕਾਰੇ ਨਹੀਂ ਹਾਂ ਤਿਸ ਦੇਹੋ ਆਚਾਰੇ। ਮਸੰਦ ਨੇ ਆਪਣੀ ਘਰਵਾਲੀ ਨੂੰ ਸਮਝਾਇਆ ਹੈ ਕਿ ਜੇਕਰ ਮੇਰੇ ਬਾਰੇ ਕੋਈ ਵੀ ਆਣ ਕੇ ਪੁੱਛੇ ਤੇ ਤੂੰ ਕਹਿ ਦੇਵੀ ਕਿ ਮੈਂ ਘਰ ਦੇ ਵਿਚ ਨਹੀਂ ਹਾਂ, ਕਿਤੇ ਲਾਂਭੇ ਗਿਆ ਹਾਂ। ਅੰਤਰ ਜਾਮੀ ਲਖ ਬੇਦ ਸਾਰੀ ਕਹਿਓ ਨਾ ਕੁਛ ਤੂੰ ਛਣ ਮੁਖ ਤਾਰੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੰਤਰ ਜਾਮੀ ਸਤਿਗੁਰੂ ਤੇਗ ਬਹਾਦਰ ਜੀ ਭਾਵੇਂ ਸਾਰਾ ਕੁਝ ਜਾਣਦੇ ਸਨ ਪਰ ਤਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਕੋਈ ਵੀ ਸਿੱਖ ਉਸ ਮਸੰਦ ਦੇ ਘਰ ਉਹਨੂੰ ਬੁਲਾਉਣ ਦੇ ਵਾਸਤੇ ਨਾ ਭੇਜਿਆ, ਭਾਵ ਕੇ ਚੁੱਪ ਨੂੰ ਧਾਰਨ ਕਰੀ ਰੱਖਿਆ, ਕੋਈ ਵੀ ਮਸੰਦ ਦੇ ਘਰ ਨਹੀਂ ਗਿਆ। ਮਿਲਿਓ ਇੱਕ ਰਾਹਕ ਤਬ ਆਏ ਕੁਛ ਕ ਸੇਵ ਕੀਨੀ ਵੱਥ ਲਿਆਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਥੋੜੀ ਦੇਰ ਤੋਂ ਬਾਅਦ ਇੱਕ ਰਾਹਕ ਭਾਵ ਕੇ ਇੱਕ ਕਿਸਾਨ ਸਤਿਗੁਰਾਂ ਨੂੰ ਆਣ ਕੇ ਮਿਲਿਆ, ਉਹਨੇ ਥੋੜੀਆਂ ਚੀਜ਼ਾਂ ਸਤਿਗੁਰਾਂ ਦੇ ਚਰਨਾਂ ਦੇ ਵਿਚ ਆਣ ਕੇ ਅਰਪਣ ਕੀਤੀਆਂ। ਪਏ ਪ੍ਰਸੰਨ ਦਰਬ ਗੁਰ ਦੀਨੋ ਸ੍ਰੀ ਮੁਖ ਤੇ ਫੁਰਮਾਵਣ ਕੀਨੋ। ਸਤਿਗੁਰੂ ਤੇਗ ਬਹਾਦਰ ਜੀ ਉਸ ਕਿਸਾਨ ਦੇ ਉੱਤੇ ਬੜੇ ਪ੍ਰਸੰਨ ਹੋਏ ਤੇ ਸਤਿਗੁਰਾਂ ਨੇ ਕਾਫੀ ਸਾਰੀ ਮਾਇਆ ਉਸ ਨੂੰ ਦਿੱਤੀ ਤੇ ਮਾਇਆ ਦੇ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਫਿਰ ਉਸ ਕਿਸਾਨ ਨੂੰ ਇਹ ਹੁਕਮ ਕੀਤਾ। ਕੂਪ ਕੇ ਬਾਪੀ ਦੇਹ ਬਣਵਾਏ ਇਸ ਥਾਲੇ ਉਪਬਣ ਸੰਘਣ ਲਗਾਏ। ਸਤਿਗੁਰੂ ਜੀ ਨੇ ਬਹੁਤੀ ਮਾਇਆ ਦੇ ਕੇ ਆਖਿਆ ਕਿ ਜਾਂ ਤੇ ਇੱਥੇ ਖੂਹ ਲਵਾ ਦੇ ਜਾਂ ਫਿਰ ਇੱਕ ਬੌਲੀ ਬਣਵਾ ਦੇ। ਇਸ ਤੋਂ ਇਲਾਵਾ ਸਤਿਗੁਰਾਂ ਨੇ ਆਖਿਆ ਕਿ ਪੈਸਿਆਂ ਦਾ ਖਰਚ ਕਰਕੇ ਇੱਕ ਸੰਘਣਾ ਬਹੁਤ ਸੁੰਦਰ ਇੱਥੇ ਬਾਗ ਵੀ ਲਵਾ। ਭਾਵੇਂ ਕਿ ਇਸ ਕਿਸਾਨ ਦਾ ਨਾਂ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਨਹੀਂ ਦਿੰਦੇ ਪਰ ਤਵਾਰੀਖ ਗੁਰੂ ਖਾਲਸਾ ਦੇ ਕਰਤਾ ਗਿਆਨੀ ਗਿਆਨ ਸਿੰਘ ਜੀ ਇਸ ਕਿਸਾਨ ਦਾ ਨਾਮ ਪੰਗੂ ਲਿਖਦੇ ਨੇ। ਇਥੋਂ ਤੱਕ ਕਿ ਗਿਆਨੀ ਗਿਆਨ ਸਿੰਘ ਨੇ ਲਿਖਿਆ ਕਿ ਪੰਗੂ ਜ਼ਿਮੀਦਾਰ ਨੂੰ ਸਤਿਗੁਰਾਂ ਨੇ 500 ਰੁਪਏ ਦਿੱਤੇ ਤੇ ਹੁਕਮ ਕੀਤਾ ਕਿ ਇੱਕ ਬਾਗ ਲਵਾਉਣਾ ਤੇ ਇੱਕ ਖੂਹ ਜਾਂ ਖੂਹ ਦੀ ਜਗ੍ਹਾ ਦੇ ਉੱਤੇ ਬੌਲੀ ਬਣਵਾਉਣੀ। ਇਮ ਕਹਿ ਨਿਸਾ ਬਸੇ ਗੋਸਾਈ ਭਈ ਪ੍ਰਾਤ ਤਿਆਰੀ ਕਰਵਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿਸ ਤਰ੍ਹਾਂ ਦਾ ਬਚਨ ਕਰਕੇ ਫੇਰ ਇੱਕ ਰਾਤ ਸਤਿਗੁਰੂ ਤੇਗ ਬਹਾਦਰ ਜੀ ਨੇ ਉਸੇ ਕਰੇਰੇ ਨਾਂ ਦੇ ਪਿੰਡ ਦੇ ਵਿਚ ਬਤੀਤ ਕੀਤੀ। ਜਦੋਂ ਹੀ ਅਗਲਾ ਸਵੇਰਾ ਹੋਇਆ ਤੇ ਸਤਿਗੁਰਾਂ ਨੇ ਜਾਣ ਦੀ ਤਿਆਰੀ ਕੀਤੀ। ਜ਼ੀਨ ਤੁਰੰਗਣ ਪਾਏ ਸੁਹਾਏ ਪਏ ਅਰੂੜਨ ਪੰਥ ਸਿਧਾਏ। ਸਾਰਿਆਂ ਘੋੜਿਆਂ ਦੇ ਉੱਤੇ ਵਧੀਆ ਕਾਠੀਆਂ ਨੂੰ ਪਾਇਆ ਗਿਆ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਘੋੜੇ ਦੀ ਅਸਵਾਰੀ ਕੀਤੀ ਤੇ ਨਾਲ ਦੇ ਜਿਹੜੇ 5 ਸਿੰਘ ਸਨ ਉਹਨਾਂ ਨੇ ਵੀ ਘੋੜਿਆਂ ਦੀ ਅਸਵਾਰੀ ਕੀਤੀ। ਇੱਕ ਦੋਏ ਮੱਜਲ ਦੀਰਗਾ ਚਾਲੇ ਬਾਂਗਰ ਦੇਸ਼ ਵਿਖੇ ਸਿੱਖ ਨਾਲੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇੱਕ ਦੋ ਜਿਹੜੇ ਪੜਾਅ ਸਨ ਉਹ ਬਹੁਤ ਜ਼ਿਆਦਾ ਰਸਤੇ ਨੂੰ ਤੈਅ ਕਰਕੇ ਕੀਤੇ ਨੇ। ਬਾਂਗਰ ਦੇ ਇਲਾਕੇ ਦੇ ਵੱਲ ਸਤਿਗੁਰੂ ਤੇਗ ਬਹਾਦਰ ਜੀ ਜਾ ਰਹੇ ਨੇ। ਖਰਕ ਗ੍ਰਾਮ ਨਿਯ ਗ੍ਰੋਧ ਵਿਸਾਲਾ ਤਹਾਂ ਜਾਏ ਡੇਰਾ ਗੁਰ ਡਾਲਾ। ਅੱਗੇ ਇੱਕ ਪਿੰਡ ਆਇਆ ਜਿਸ ਪਿੰਡ ਦਾ ਨਾਮ ਸੀ ਖਰਕ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸ ਪਿੰਡ ਦੇ ਵਿਚ ਬੋੜ ਦਾ ਇੱਕ ਬਹੁਤ ਵੱਡਾ ਰੁੱਖ ਸੀ। ਉਸ ਬੋੜ ਦੇ ਰੁੱਖ ਦੇ ਥੱਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਾ ਕੇ ਆਪਣਾ ਡੇਰਾ ਲਾਇਆ। ਜ਼ੀਨ ਉਤਾਰੇ ਤ੍ਰਿਣ ਅਨਵਾਏ ਦਈ ਨਿਹਾਰੀ ਹੈ ਤ੍ਰਿਪ ਤਾਏ। ਘੋੜਿਆਂ ਦੀਆਂ ਕਾਠੀਆਂ ਨੂੰ ਉਤਾਰ ਦਿੱਤਾ ਗਿਆ ਤੇ ਫਿਰ ਘੋੜਿਆਂ ਨੂੰ ਦਾਣਾ ਪੱਠਾ ਚਾਰਿਆ ਗਿਆ ਤੇ ਚੰਗੇ ਤਰੀਕੇ ਦੇ ਨਾਲ ਘੋੜਿਆਂ ਨੂੰ ਰਜਾਇਆ।
ਕਰਵਾਇਓ ਬਹੁ ਭਾਂਤ ਆਹਾਰਾ ਖਾਣ ਪਾਣ ਕਰ ਭਲੇ ਪ੍ਰਕਾਰਾ।
ਸਿੱਖਾਂ ਨੇ ਮਿਲ ਕੇ ਚੰਗੇ ਤਰੀਕੇ ਦੇ ਨਾਲ ਭੋਜਨ ਨੂੰ ਤਿਆਰ ਕੀਤਾ ਹੈ ਤੇ ਭਲੀ ਪ੍ਰਕਾਰ ਦੇ ਨਾਲ ਫਿਰ ਸਾਰਿਆਂ ਨੇ ਭੋਜਨ ਨੂੰ ਛਕਿਆ।
ਆਨਿਓ ਮੰਚ ਤਾਹੇ ਪਰ ਬੈਸੇ ਸੰਗੀ ਸਿੱਖ ਬੋਲਬੋ ਤਬ ਐਸੇ।
ਸਤਿਗੁਰਾਂ ਦੇ ਬੈਠਣ ਦੇ ਵਾਸਤੇ ਇੱਕ ਪਲੰਗ ਨੂੰ ਲਿਆਂਦਾ ਗਿਆ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਪਲੰਗ ਦੇ ਉੱਤੇ ਬੈਠ ਗਏ। ਉਸ ਵੇਲੇ ਸਤਿਗੁਰਾਂ ਦੇ ਨਾਲ ਜਿਹੜੇ ਪੰਜ ਸਿੱਖ ਗਏ ਹੋਏ ਸਨ ਉਹਨਾਂ ਦੇ ਵਿੱਚੋਂ ਇੱਕ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਅਰਜ ਕੀਤੀ। ਕਹਿੰਦਾ ਤੁਰਕਣ ਕਾਲ ਵਿਸਾਲੀ ਘਾਲੀ ਅਵਣੀ ਰਾਜ ਤੇਜ ਬੜ ਨਾਲੀ। ਕਹਿੰਦਾ ਸੱਚੇ ਪਾਤਸ਼ਾਹ ਲੱਗਦਾ ਹੈ ਕਿ ਤੁਰਕਾਂ ਨੇ ਬਹੁਤ ਵੱਡੀ ਘਾਲ ਕੀਤੀ ਹੋਈ ਹੈ, ਇਸੇ ਕਰਕੇ ਧਰਤੀ ਦਾ ਰਾਜ ਉਹਨਾਂ ਨੂੰ ਵੱਡੇ ਤੇਜ ਦੇ ਨਾਲ ਮਿਲਿਆ ਹੋਇਆ।
ਨਹੀਂ ਮਵਾਸੈ ਕਿ ਤੂੰ ਕੋਈ ਹਾਲਾ ਪਰ ਨਵਰ ਸਿਰ ਹੋਈ।
ਸਿੱਖ ਕਹਿੰਦਾ ਕਿ ਸੱਚੇ ਪਾਤਸ਼ਾਹ ਕੋਈ ਵੀ ਇਸ ਬਾਦਸ਼ਾਹ ਦੇ ਅੱਗੇ ਆਕੀ ਰਹਿ ਨਹੀਂ ਸਕਿਆ। ਸਾਰੇ ਦੇ ਸਾਰੇ ਲੋਕ ਨਿਮਰਤਾ ਦੇ ਨਾਲ ਬਾਦਸ਼ਾਹ ਦੇ ਅੱਗੇ ਝੁਕਦੇ ਨੇ ਤੇ ਆਪਣਾ ਮਾਮਲਾ ਵੀ ਉਹ ਦਿੰਦੇ ਨੇ।
ਸੁਣ ਕੇ ਸਤਿਗੁਰ ਬਾਕ ਬਖਾਨਾ ਸਨੇ ਸਨੇ ਅਬ ਕਰ ਹੈ ਹਾਨਾ।
ਸੁਣ ਕੇ ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਭਾਈ ਸਿੱਖਾ ਹੌਲੀ ਹੌਲੀ ਇਹਨਾਂ ਤੁਰਕਾਂ ਦਾ ਜਿਹੜਾ ਰਾਜ ਹੈ ਉਹ ਖਤਮ ਹੋ ਜਾਏਗਾ।
ਪਾਪ ਬਡੇਰੇ ਕੌ ਨਿਤ ਲਾਗੇ ਭਏ ਅੰਧ ਦੁਰਮਤ ਚਿਤ ਪਾਗੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਪਾਪ ਕਰਨ ਦੇ ਵਾਸਤੇ ਇਹ ਲੱਗੇ ਹੋਏ ਨੇ, ਇਹ ਭਾਵ ਕੇ ਖੋਟੀ ਬੁੱਧ ਵਾਲੇ ਅੰਨੇ ਹੋ ਗਏ ਨੇ ਮਾਇਆ ਦੇ ਲੋਭ ਦੇ ਵਿੱਚ, ਇਸ ਕਰਕੇ ਇਹਨਾਂ ਦਾ ਰਾਜ ਜ਼ਰੂਰ ਖਤਮ ਹੋ ਜਾਏਗਾ।
ਤਪਣ ਮਹਾ ਤਪ ਧਰਮ ਕਮਾਵਨ ਯਾਂ ਤੇ ਰਾਜ ਸੁਤੇਜ ਵਧਾਵਨ।
ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਵੱਡੇ ਤਪਾਂ ਦੇ ਨਾਲ ਤੇ ਧਰਮ ਦੀ ਕਮਾਈ ਦੇ ਨਾਲ ਜਿਹੜਾ ਰਾਜ ਹੈ ਉਹ ਪ੍ਰਾਪਤ ਹੁੰਦਾ ਹੈ।
ਹੋਏ ਪ੍ਰਿਥੀ ਪਤ ਕੋ ਫਲ ਪਾਵੇ ਨਿਪਤ ਬਣੇ ਪੁਣ ਧਰਮ ਕਮਾਵੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜਾ ਰਾਜਾ ਹਕੂਮਤ ਕਰਦਾ ਹੋਵੇ ਉਹਨੂੰ ਚਾਹੀਦਾ ਕਿ ਆਪਣੇ ਰਾਜ ਦੇ ਪ੍ਰਤਾਪ ਨੂੰ ਵਧਾਵੇ, ਭਾਵ ਕੇ ਜਿਹੜੀ ਆਪਣੀ ਪ੍ਰਜਾ ਹੈ ਉਹਦੇ ਨਾਲ ਨਿਆਂ ਕਰੇ ਤੇ ਧਰਮ ਦੇ ਵਿੱਚ ਨਿਪੁੰਨ ਰਵੇ।
ਕਰੇ ਨਿਉ ਨਹੀਂ ਲੋਭੀ ਬਣੇ ਰੱਛੇ ਜਗਤ ਦਇਆ ਮਨ ਸਨੇ।
ਰਾਜੇ ਨੂੰ ਚਾਹੀਦਾ ਕਿ ਹਰ ਇੱਕ ਦੇ ਨਾਲ ਨਿਆਂ ਕਰੇ, ਲੋਭ ਨੂੰ ਧਾਰਨ ਨਾ ਕਰੇ ਤੇ ਆਪਣੀ ਪ੍ਰਜਾ ਦੀ ਦਇਆ ਦੇ ਨਾਲ ਹਰ ਇੱਕ ਪ੍ਰਕਾਰ ਦੇ ਨਾਲ ਰੱਖਿਆ ਕਰੇ।
ਦੁਖ ਨਿਵਾਰੈ ਸੁਖ ਕੋ ਦੇਹੇ ਉਚਿਤ ਪ੍ਰਜਾ ਤੇ ਧਨ ਕੋ ਲੇਹੇ।
ਰਾਜੇ ਨੂੰ ਚਾਹੀਦਾ ਕਿ ਆਪਣੇ ਪ੍ਰਜਾ ਦੇ ਦੁੱਖਾਂ ਨੂੰ ਦੂਰ ਕਰੇ, ਉਹਨਾਂ ਨੂੰ ਸੁਖ ਦੀ ਪ੍ਰਾਪਤੀ ਕਰਵਾਵੇ ਤੇ ਯਥਾ ਯੋਗ ਜਿਹੜਾ ਬਣਦਾ ਧਨ ਹੈ ਉਹ ਥੋੜਾ ਹੀ ਪ੍ਰਜਾ ਤੋਂ ਲਿਆ ਜਾਵੇ।
ਤਸਕਰ ਬਟ ਪਾਰਨ ਕੋ ਮਾਰੈ ਇਤਿਆਦਿਕ ਗਣ ਬਿਗਣ ਬਿਦਾਰੈ।
ਰਾਜੇ ਨੂੰ ਚਾਹੀਦਾ ਹੈ ਕਿ ਚੋਰਾਂ ਤੇ ਡਾਕੂਆਂ ਨੂੰ ਮਾਰਿਆ ਜਾਵੇ ਜਾਂ ਕੈਦ ਕੀਤਾ ਜਾਵੇ ਤਾਂ ਕਿ ਚੋਰ ਤੇ ਡਾਕੂ ਕਿਸੇ ਵੀ ਪ੍ਰਕਾਰ ਦੇ ਨਾਲ ਪ੍ਰਜਾ ਨੂੰ ਕੋਈ ਦੁੱਖ ਦੇ ਨਾ ਸਕਣ।
ਤਿਸ ਕੀ ਕੁਲ ਤੇ ਰਾਜ ਨਾ ਜਾਏ ਯਥਾ ਯੋਗ ਜੋ ਧਰਮ ਚਲਾਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜਾ ਰਾਜਾ ਯਥਾ ਯੋਗ ਧਰਮ ਦੇ ਉੱਤੇ ਚੱਲ ਕੇ ਰਾਜ ਨੂੰ ਕਰਦਾ ਹੈ ਉਹਦਾ ਰਾਜ ਕਦੇ ਵੀ ਖਤਮ ਹੋ ਨਹੀਂ ਸਕਦਾ।
ਜਿਨੋ ਪ੍ਰਥਮ ਤਪ ਕਰ ਪੇ ਰਾਜਾ ਰਾਜ ਪਾਏ ਪੁਣ ਲੱਗੇ ਕੁਕਾਜਾ।
ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹੜੇ ਰਾਜੇ ਤਪਾਂ ਦੇ ਬਲ ਦੇ ਕਰਕੇ ਰਾਜੇ ਤੇ ਬਣ ਜਾਂਦੇ ਨੇ ਪਰ ਫੇਰ ਰਾਜ ਦੀ ਪ੍ਰਾਪਤੀ ਕਰਕੇ ਉਹ ਭੈੜੇ ਕਰਮਾਂ ਦੇ ਵਿੱਚ ਜਦੋਂ ਲੱਗ ਜਾਂਦੇ ਨੇ।
ਵਿਸ਼ੇ ਭੋਗ ਮੈਂ ਬਹੁ ਗਲਤਾਨੇ ਪ੍ਰਜਾ ਕਸ਼ਟ ਕੋ ਸੁਣੇ ਨਾ ਜਾਣੇ।
ਐਸੇ ਜਿਹੜੇ ਰਾਜੇ ਨੇ ਉਹ ਵਿਸ਼ਿਆਂ ਦੇ ਭੋਗ ਦੇ ਵਿੱਚ ਐਸੇ ਖਚਤ ਹੋ ਜਾਂਦੇ ਨੇ ਕਿ ਪ੍ਰਜਾ ਦੇ ਦੁੱਖਾਂ ਦੇ ਵੱਲ ਉਹ ਕੋਈ ਧਿਆਨ ਹੀ ਨਹੀਂ ਦਿੰਦੇ, ਇਸ ਕਰਕੇ ਪ੍ਰਜਾ ਦੀ ਕੋਈ ਪੁਕਾਰ ਉਹ ਸੁਣਦੇ ਨੇ।
ਜਿਉ ਕਿਉ ਕਰ ਲੇ ਧਨ ਕੋ ਛੀਨ ਦਇਆ ਨ ਠਾਨ ਦੇਖੇ ਦੀਨ।
ਉਹ ਰਾਜੇ ਜਿਵੇਂ ਨਾ ਕਿਵੇਂ ਕਰਕੇ ਪ੍ਰਜਾ ਤੋਂ ਧਨ ਖੋ ਲੈਂਦੇ ਨੇ, ਰਤਾ ਵੀ ਪ੍ਰਜਾ ਦੇ ਉੱਤੇ ਦਇਆ ਦੀ ਦ੍ਰਿਸ਼ਟੀ ਨੂੰ ਧਾਰਨ ਨਹੀਂ ਕਰਦੇ।
ਇਮ ਤਿੰਨ ਪਰ ਅਨੁਮਾਨ ਕਰੀ ਜੈ ਦਿਨ ਪ੍ਰਤੀ ਰਾਜ ਤੇਜ ਇਨ ਛਿਜੈ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਐਸੇ ਜਿਹੜੇ ਰਾਜੇ ਨੇ ਉਹਨਾਂ ਦੇ ਵਾਸਤੇ ਚੰਗੇ ਤਰੀਕੇ ਦੇ ਨਾਲ ਅੰਦਾਜ਼ਾ ਲਾ ਲੈਣਾ ਚਾਹੀਦਾ ਕਿ ਦਿਨ ਪ੍ਰਤੀ ਦਿਨ ਉਸ ਰਾਜੇ ਦਾ ਤੇਜ ਖਤਮ ਹੁੰਦਾ ਜਾਵੇਗਾ ਜਿਹੜਾ ਆਪਣੀ ਪ੍ਰਜਾ ਦੀ ਕੋਈ ਰੱਖਿਆ ਨਹੀਂ ਕਰਦਾ। ਹੁਣ ਸਤਿਗੁਰੂ ਤੇਗ ਬਹਾਦਰ ਜੀ ਇਹ ਵਚਨ ਕਰ ਰਹੇ ਨੇ ਕਿ ਜਿਹੜੇ ਰਾਜੇ ਨਿਆਂ ਕਰਦੇ ਨੇ, ਪ੍ਰਜਾ ਦੀ ਹਿਫਾਜ਼ਤ ਕਰਦੇ ਨੇ, ਉਹਨਾਂ ਦਾ ਰਾਜ ਤੇ ਕਾਇਮ ਰਹਿੰਦਾ, ਪਰ ਜਿਹੜੇ ਰਾਜੇ ਪ੍ਰਜਾ ਨੂੰ ਦੁੱਖ ਦਿੰਦੇ ਨੇ, ਉਹਨਾਂ ਦੇ ਸੁਖਾਂ ਦਾ ਕੋਈ ਸਾਧਨ ਨਹੀਂ ਬਣਾਉਂਦੇ, ਉਹਨਾਂ ਦਾ ਰਾਜ ਇੱਕ ਨਾ ਇੱਕ ਦਿਨ ਜ਼ਰੂਰ ਖਤਮ ਹੁੰਦਾ। ਹੁਣ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜਾ ਔਰੰਗਜ਼ੇਬ ਬਾਦਸ਼ਾਹ ਹੈ ਇਹ ਵੀ ਜ਼ੁਲਮੀ ਹੈ, ਇਹ ਪ੍ਰਜਾ ਦੇ ਵੱਲ ਕੋਈ ਧਿਆਨ ਨਹੀਂ ਦਿੰਦਾ, ਉਹਨਾਂ ਦੀ ਦਾਦ ਪੁਕਾਰ ਨੂੰ ਸੁਣਦਾ ਨਹੀਂ ਹੈ, ਇੱਥੋਂ ਤੱਕ ਕਿ ਧਰਮ ਦੀ ਹਾਨੀ ਵੀ ਕੀਤੀ ਜਾਂਦੀ ਹੈ ਜ਼ਬਰਦਸਤੀ, ਇਸ ਕਰਕੇ ਐਸਾ ਜਿਹੜਾ ਰਾਜਾ ਹੈ ਉਹਦਾ ਤੇਜ ਕਦੋਂ ਤੱਕ ਬਰਕਰਾਰ ਰਹੇਗਾ, ਭਾਵ ਕਿ ਔਰੰਗਜ਼ੇਬ ਦਾ ਜਿਹੜਾ ਰਾਜ ਹੈ ਉਹ ਇੱਕ ਦਿਨ ਖਤਮ ਹੋ ਜਾਏਗਾ।
ਪ੍ਰਥਮ ਤੁਰਕ ਪਤ ਛਿਤ ਜੇ ਪਏ ਸਭ ਨਰ ਨਾਰ ਨਿਉ ਕੋ ਕੀਏ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਔਰੰਗਜ਼ੇਬ ਤੋਂ ਪਹਿਲਾਂ ਜਿਹੜੇ ਮੁਗਲ ਬਾਦਸ਼ਾਹ ਹੋਏ ਨੇ ਉਹਨਾਂ ਨੇ ਇਸਤਰੀਆਂ ਤੇ ਪੁਰਸ਼ਾਂ ਦੇ ਨਾਲ ਨਿਆਂ ਕੀਤਾ।
ਹਿੰਦੂ ਮੁਸਲਮਾਨ ਸਮੁਦਾਏ ਸਭ ਇਮਾਨ ਪਰ ਰਾਖ ਟਿਕਾਏ।
ਭਾਵ ਕੇ ਜਿਹੜੇ ਬਾਦਸ਼ਾਹ ਇਸ ਔਰੰਗਜ਼ੇਬ ਤੋਂ ਪਹਿਲਾਂ ਹੋਏ ਨੇ ਉਹਨਾਂ ਦੇ ਰਾਜ ਦੇ ਵਿੱਚ ਹਿੰਦੂ ਵੀ ਸਨ, ਮੁਸਲਮਾਨ ਵੀ ਸਨ, ਹਿੰਦੂ ਤੇ ਮੁਸਲਮਾਨ ਆਪੋ ਆਪਣੇ ਧਰਮ ਦੇ ਉੱਤੇ ਟਿਕੇ।
ਅਬ ਨੌ ਰੰਗ ਬੜ ਕੁਮਤ ਉਠਾਈ ਹਿੰਦੂ ਧਰਮ ਦੇਤ ਬਿਨ ਸਾਈ।
ਪਰ ਜਦੋਂ ਦਾ ਔਰੰਗਜ਼ੇਬ ਰਾਜ ਦੇ ਉੱਤੇ ਬੈਠਾ ਹੋਇਆ ਇਸ ਨੇ ਆਪਣੀ ਐਸੀ ਖੋਟੀ ਮਤ ਨੂੰ ਅੱਗੇ ਲਾਇਆ ਹੋਇਆ ਕਿ ਇਹ ਚਾਹੁੰਦਾ ਹੈ ਕਿ ਹਿੰਦੂ ਧਰਮ ਰਹਿਣਾ ਹੀ ਨਹੀਂ ਚਾਹੀਦਾ, ਇੱਕੋ ਇਸਲਾਮ ਧਰਮ ਹੀ ਹੋਣਾ ਚਾਹੀਦਾ।
ਜਬਰੀ ਕਰੈ ਜ਼ੁਲਮ ਮਦ ਮਾਨੀ ਪੀੜਤ ਪ੍ਰਜਾ ਤ੍ਰਾਸ ਕੋ ਠਾਨੀ।
ਸਤਿਗੁਰੂ ਜੀ ਕਹਿੰਦੇ ਨੇ ਕਿ ਜਬਰੀ ਕਰਦਾ ਬਹੁਤ ਜ਼ਿਆਦਾ ਜ਼ੁਲਮ ਦੇ ਵਿੱਚ ਮਤਿਆ ਹੋਇਆ, ਆਪਣੀ ਪ੍ਰਜਾ ਨੂੰ ਡਰ ਦੇ ਕੇ ਬਹੁਤ ਜ਼ਿਆਦਾ ਪੀੜਤ ਕਰਦਾ।
ਯਾਂ ਤੇ ਜਾਣਿਓ ਜਾਇ ਬਿਦਤ ਹੀ ਰਾਜ ਤੇਜ ਅਬ ਰਹਿ ਨ ਕਿਤ ਹੀ।
ਇਸ ਕਰਕੇ ਸਤਿਗੁਰੂ ਜੀ ਕਹਿੰਦੇ ਨੇ ਕਿ ਪ੍ਰਗਟ ਰੂਪ ਦੇ ਵਿੱਚ ਹੀ ਇਹ ਗੱਲ ਖੁੱਲ ਕੇ ਸਾਹਮਣੇ ਆਉਂਦੀ ਹੈ ਕਿ ਰਾਜੇ ਇਸ ਦਾ ਤੇਜ ਖਤਮ ਹੋ ਜਾਏਗਾ, ਕਿਤੇ ਵੀ ਨਹੀਂ ਰਹੇਗਾ।
ਸਣੇ ਸਣੇ ਸਗਰੇ ਬਿਨ ਸਾਵੇ ਥਿਰਨ ਐਸ ਕੋ ਦੁੰਦਬ ਵਾਵੇ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਹੌਲੀ ਹੌਲੀ ਇਹਨਾਂ ਤੁਰਕਾਂ ਦਾ ਰਾਜ ਖਤਮ ਹੋ ਜਾਏਗਾ, ਭਾਵ ਕਿ ਇਹਨਾਂ ਦਾ ਨਗਾਰਾ ਵਜਾਉਣ ਵਾਲਾ ਵੀ ਕੋਈ ਨਹੀਂ ਰਹੇਗਾ।
ਇਮ ਕਹਿ ਤੂਸ਼ਣ ਭਏ ਗੁਸਾਈ ਸੁਪਤ ਜਥਾ ਸੁਖ ਨਿਸਾ ਬਿਤਾਈ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰ੍ਹਾਂ ਦੇ ਬਚਨ ਕਰਨ ਤੋਂ ਬਾਅਦ ਫਿਰ ਸਤਿਗੁਰੂ ਤੇਗ ਬਹਾਦਰ ਜੀ ਚੁੱਪ ਕਰ ਗਏ ਨੇ, ਫਿਰ ਰਾਤ ਨੂੰ ਸੁਖ ਦੇ ਨਾਲ ਸਤਿਗੁਰਾਂ ਨੇ ਵਿਸਰਾਮ ਕੀਤਾ।
ਭਈ ਪ੍ਰਾਤ ਕਰ ਕੂਚ ਪਿਆਨੇ ਪਹੁੰਚੇ ਖਟਕੜ ਗ੍ਰਾਮ ਸਥਾਨੇ।
ਜਦੋਂ ਹੀ ਅਗਲੀ ਸਵੇਰ ਹੋਈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਖਟਕੜ ਨਾਂ ਦੇ ਪਿੰਡ ਦੇ ਵਿੱਚ ਪਹੁੰਚ ਗਏ।
ਪੰਚੋ ਸਿੱਖ ਸੰਗ ਮੈਂ ਲੀਨੇ ਅਪਰਨ ਮਿਲੇ ਬਰਜ ਕਰ ਦੀਨੇ।
ਉਹ ਜਿਹੜੇ ਪੰਜ ਸਿੱਖ ਨੇ ਉਹਨਾਂ ਨੂੰ ਹੀ ਸਤਿਗੁਰੂ ਜੀ ਨਾਲ ਲਿਜਾ ਰਹੇ ਨੇ, ਹੋਰ ਜਿਹੜਾ ਵੀ ਕੋਈ ਮਿਲਦਾ ਉਸ ਨੂੰ ਵਰਜ ਦਿੰਦੇ ਨੇ, ਮਨਾ ਕਰ ਦਿੰਦੇ ਨੇ।
ਹਿੰਦੂ ਧਰਮ ਜਗਤ ਮੈਂ ਰਾਖਣ ਸਤਿਗੁਰ ਕਰੇ ਹਿਰਦੈ ਅਭਿਲਖਣ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਜੀ ਆਪਣੇ ਹਿਰਦੇ ਦੇ ਵਿੱਚ ਐਸੀ ਇੱਛਾ ਨੂੰ ਧਾਰਨ ਕਰਦੇ ਨੇ ਕਿ ਹਿੰਦੂ ਧਰਮ ਦੀ ਦੁਨੀਆਂ ਦੇ ਉੱਤੇ ਮੈਂ ਰੱਖਿਆ ਕਰਨੀ ਹੈ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ।
ਖਟਕੜ ਗ੍ਰਾਮ ਸਮੀਪ ਹੀ ਉਤਰੇ ਸ੍ਰੀ ਗੁਰ ਦੇਵ ਤਹਿਕੇ ਰਾਹ ਕਿਆਣ ਕਰ ਨਹੀਂ ਕਰੀ ਕੁਛ ਸੇਵ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਖਟਕੜ ਪਿੰਡ ਤੋਂ ਬਾਹਰ ਵਾਰ ਹੀ ਸਤਿਗੁਰਾਂ ਨੇ ਆਪਣਾ ਡੇਰਾ ਲਾਇਆ, ਪਰ ਉਥੋਂ ਦੇ ਰਹਿਣ ਵਾਲੇ ਜਿਹੜੇ ਜ਼ਿਮੀਦਾਰ ਸਨ ਉਹਨਾਂ ਨੇ ਕੋਈ ਵੀ ਆਣ ਕੇ ਸਤਿਗੁਰਾਂ ਦੀ ਸੇਵਾ ਨਹੀਂ ਕੀਤੀ। ਤਨ ਕੋ ਦੇ ਕਰ ਮੋਲ ਮੰਗਾਇਓ, ਖਾਣ ਪਾਣ ਸਭ ਬਿਦ ਕਰਵਾਇਓ। ਕਵੀ ਜੀ ਲਿਖਦੇ ਨੇ ਕਿ ਆਪਣੇ ਕੋਲੋਂ ਧਨ ਦਾ ਖਰਚਾ ਕਰਕੇ ਰਸਤ ਪਾਣੀ ਨੂੰ ਮੁੱਲ ਖਰੀਦਿਆ ਗਿਆ ਤੇ ਫਿਰ ਚੰਗੇ ਤਰੀਕੇ ਦੇ ਨਾਲ ਭੋਜਨ ਨੂੰ ਤਿਆਰ ਕਰਕੇ ਛਕਿਆ। ਸੇਵ ਤੁਰੰਗਣ ਕੀ ਸਭ ਕੀਨ, ਤਿਣ ਅਨਵਾਏ ਮੋਲ ਕੋ ਦੀਨ। ਇਸ ਤੋਂ ਇਲਾਵਾ ਘੋੜਿਆਂ ਦੀ ਵੀ ਸੇਵਾ ਕੀਤੀ ਗਈ ਹੈ, ਘਾਹ ਪੱਠਾ ਲਿਆ ਕੇ ਮੁੱਲ ਉਹਨਾਂ ਨੂੰ ਚਾਰਿਆ ਗਿਆ। ਜ਼ਿਮੀਦਾਰ ਤੈ ਕੇ ਤਬ ਆਏ, ਪੁਸ਼ਟ ਤੁਰੰਗਮ ਦੇਖ ਲੁਬਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਬਾਅਦ ਜਿਹੜੇ ਪਿੰਡ ਦੇ ਜ਼ਿਮੀਦਾਰ ਸਨ ਉਹ ਆਏ ਨੇ, ਜਦੋਂ ਉਹਨਾਂ ਨੇ ਸਤਿਗੁਰਾਂ ਦੇ ਘੋੜਿਆਂ ਨੂੰ ਦੇਖਿਆ ਤੇ ਉਹਨਾਂ ਦਾ ਮਨ ਲੋਭ ਦੇ ਵਿੱਚ ਆ ਗਿਆ, ਕਿਉਂਕਿ ਘੋੜੇ ਬਹੁਤ ਜ਼ਿਆਦਾ ਰਿਸ਼ਟ ਪੁਸ਼ਟ ਸਨ, ਇਸ ਤੋਂ ਇਲਾਵਾ ਬਹੁਤੇ ਮੁੱਲ ਦੇ ਬਲੀ ਸਨ। ਮੇਲੇ ਆਪਸ ਮੈਂ ਮਸਲਤ ਠਾਨੇ, ਅਧਿਕ ਮੋਲ ਕੇ ਤੁਰੰਗ ਮਹਾਨੇ। ਸਾਰੇ ਜ਼ਿਮੀਦਾਰਾਂ ਨੇ ਆਪਸ ਦੇ ਵਿੱਚ ਮਿਲ ਕੇ ਸਲਾਹ ਕੀਤੀ ਹੈ, ਇੱਕ ਦੂਜੇ ਨੂੰ ਕਹਿੰਦੇ ਨੇ ਕਿ ਬਹੁਤ ਵੱਡੇ ਮੁੱਲ ਦੇ ਇਹ ਸਤਿਗੁਰਾਂ ਦੇ ਘੋੜੇ ਨੇ। ਲੇ ਹੁਣ ਸਾਮ ਇਨੋ ਚੁਰਾਏ, ਇਹ ਪਰਦੇਸੀ ਲਖੈ ਨਕਾਏ। ਸਾਰਿਆਂ ਨੇ ਮਿਲ ਕੇ ਸਲਾਹ ਬਣਾਈ ਹੈ ਕਿ ਰਾਤ ਦੇ ਵੇਲੇ ਇਹਨਾਂ ਦੇ ਘੋੜਿਆਂ ਦੀ ਚੋਰੀ ਕਰ ਲਈਏ, ਇਹ ਪਰਦੇਸੀ ਨੇ ਇਹਨਾਂ ਨੂੰ ਕੁਝ ਪਤਾ ਨਹੀਂ ਲੱਗੇ। ਚਲੇ ਜਾਹਗੇ ਬਸ ਨਾ ਬਸਾਵੇ, ਇਨ ਪਿੱਛੇ ਹਮ ਸਦਨ ਬੰਧਾਵੇ। ਸਾਰੇ ਸਲਾਹ ਕਰਦੇ ਨੇ ਕਿ ਜਦੋਂ ਘੋੜਿਆਂ ਦੀ ਚੋਰੀ ਹੋ ਜਾਏਗੀ ਤੇ ਫੇਰ ਇਹਨਾਂ ਦਾ ਕੋਈ ਵਸ ਨਹੀਂ ਚੱਲੇਗਾ, ਇਹ ਘੋੜਿਆਂ ਨੂੰ ਲੱਭ ਨਹੀਂ ਸਕਣਗੇ ਤੇ ਆਖਰਕਾਰ ਥੱਕ ਹਾਰ ਕੇ ਚਲੇ ਜਾਣਗੇ। ਜਦੋਂ ਇਹ ਚਲੇ ਜਾਣਗੇ ਤੇ ਫੇਰ ਆਪਣੇ ਘਰਾਂ ਦੇ ਵਿੱਚ ਇਹਨਾਂ ਦੇ ਚੁਰਾਏ ਹੋਏ ਘੋੜਿਆਂ ਨੂੰ ਬੰਨਾਂਗੇ। ਵੇਚਾਂਗੇ ਤਨ ਪਾਏ ਵਿਸਾਲਾ, ਔਚਕ ਪਾਇਓ ਲਾਭ ਇਸ ਕਾਲਾ। ਸਾਰੇ ਜ਼ਿਮੀਦਾਰਾਂ ਨੇ ਮਿਲ ਕੇ ਇਹ ਸਲਾਹ ਕੀਤੀ ਹੈ ਕਿ ਇਸ ਤੋਂ ਬਾਅਦ ਇਹਨਾਂ ਘੋੜਿਆਂ ਨੂੰ ਵੇਚ ਦਿੱਤਾ ਜਾਵੇਗਾ, ਜਿਨ੍ਹਾਂ ਦੇ ਵੇਚਣ ਦੇ ਕਰਕੇ ਬਹੁਤ ਵੱਡਾ ਲਾਭ ਹੋਵੇਗਾ, ਕਿਉਂਕਿ ਬੜੇ ਬੇਸ਼ਕੀਮਤੀ ਘੋੜੇ ਨੇ। ਔਚਕ ਪਾਇਓ ਲਾਭ ਇਸ ਕਾਲਾ, ਭਾਵ ਕੇ ਅਚਾਨਕ ਸਬਬ ਦੇ ਨਾਲ ਲਾਭ ਵਾਲਾ ਜਿਹੜਾ ਕੰਮ ਹੈ ਉਹ ਆਣ ਕੇ ਬਣ ਗਏ। ਇਵੇਂ ਆਪਸ ਮੈਂ ਗਿਣ ਮਤ ਮੂੜੇ, ਚਹਿ ਤੁਰੰਗਣ ਹੋਏ ਅਰੂੜੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਮੂਰਖਾਂ ਨੇ ਮਿਲ ਕੇ ਇਸ ਤਰ੍ਹਾਂ ਦੀ ਸਲਾਹ ਕੀਤੀ ਹੈ ਕਿ ਘੋੜਿਆਂ ਨੂੰ ਚੋਰੀ ਕਰਾਂਗੇ। ਪਾਇਓ ਨਿਸਾ ਮੈਂ ਤਿਮਰ ਕਨੇਰਾ, ਸਤਗੁਰ ਸੁਪਤ ਪਏ ਤਿਸ ਬੇਰਾ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਤ ਦੇ ਵੇਲੇ ਹਰ ਇੱਕ ਤਰਫ ਗਾੜਾ ਹਨੇਰਾ ਫੈਲਿਆ, ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿਰਾਜ ਗਏ। ਤਸਕਰ ਬਣ ਰਾਹਕ ਸੋ ਆਏ, ਹੇਰ ਤੁਰੰਗਣ ਕੋ ਨਿਆਰਾਏ। ਘੋੜਿਆਂ ਦੇ ਚੋਰ ਬਣ ਕੇ ਉਹ ਜਿਹੜੇ ਪਿੰਡ ਦੇ ਜ਼ਿਮੀਦਾਰ ਨੇ ਉਹ ਆਏ ਨੇ, ਆਖਰਕਾਰ ਘੋੜਿਆਂ ਦਾ ਆਣ ਕੇ ਉਹਨਾਂ ਨੇ ਲਾਗਾ ਕੀਤਾ। ਖਸ਼ਟ ਚੋਰ ਖੱਟ ਘੋਰ ਨਹੇਤ, ਹੋਏ ਡੇਰੇ ਕੇ ਨੇਰ ਸੁਚੇਤ। ਕਿਉਂਕਿ 6 ਘੋੜੇ ਸਨ, ਇੱਕ ਘੋੜਾ ਸੀ ਸਤਿਗੁਰੂ ਤੇਗ ਬਹਾਦਰ ਜੀ ਦਾ ਤੇ 5 ਘੋੜੇ ਸਨ ਉਹਨਾਂ ਦੇ ਨਾਲ ਦੇ ਸੇਵਕਾਂ ਦੇ। 6 ਘੋੜਿਆਂ ਨੂੰ ਚੋਰੀ ਕਰਨ ਦੇ ਵਾਸਤੇ ਕਵੀ ਜੀ ਲਿਖਦੇ ਨੇ ਕਿ 6 ਆਦਮੀ ਆਏ ਨੇ ਜਿਹੜੇ ਸੁਚੇਤੀ ਦੇ ਨਾਲ ਡੇਰੇ ਦੇ ਲਾਗੇ ਪਹੁੰਚੇ। ਜਾਵਤ ਪਹਿਰੂ ਜਾਗਤ ਰਹਿਓ, ਤਾਕਤ ਰਹੇ ਨਾ ਹੈ ਕੋ ਗਹਿਓ। ਜਿਹੜੇ ਨਾਲ ਦੇ ਸਤਿਗੁਰਾਂ ਦੇ 5 ਸਿੰਘ ਸਨ ਉਹਨਾਂ ਦੇ ਵਿੱਚੋਂ ਇੱਕ ਸਿੰਘ ਜਾ ਕੇ ਪਹਿਰਾ ਦੇ ਰਿਹਾ ਸੀ। ਕਵੀ ਜੀ ਲਿਖਦੇ ਨੇ ਕਿ ਜਿੰਨਾ ਚਿਰ ਉਹ ਪਹਿਰੇ ਵਾਲਾ ਜਾਗਦਾ ਰਿਹਾ ਉਹਨਾਂ ਚਿਰ ਦੋਰੋਂ ਹੀ ਤਾਕ ਨੂੰ ਲਾ ਕੇ ਇਹ ਚੋਰ ਬੈਠੇ ਰਹੇ। ਟਰੀ ਜਾਮਨੀ ਤੇ ਅਲਸਾਇਓ, ਨਿਕਟ ਬਿਲੋਕਣ 3 ਲੱਖ ਪਾਇਓ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਰਾਤ ਢਲੀ ਤੇ ਫੇਰ ਉਸ ਪਹਿਰੇ ਵਾਲੇ ਨੂੰ ਨੀਂਦ ਆ ਗਈ, ਉਹ ਸੌਂ ਗਿਆ। ਨਿਕਟ ਬਿਲੋਕਤ 3 ਲੱਖ ਪਾਏ, ਲਾਗੇ ਹੀ ਤਾਕ ਨੂੰ ਲਾ ਕੇ ਇਹ ਬੈਠੇ ਸਨ। ਇਹਨਾਂ ਨੂੰ ਜਦੋਂ ਪਤਾ ਲੱਗਾ ਕਿ ਪਹਿਰੇਦਾਰ ਸੌਂ ਗਏ। ਖਸ਼ਟੋਂ ਖੱਟ ਕੋਰਨ ਕੀ ਓਰ, ਪਹੁੰਚ ਸਮੀਪੀ ਤੂਰਨ ਚੋਰ। 6 ਜਿਹੜੇ ਚੋਰ ਆਏ ਸਨ ਉਹ ਘੋੜਿਆਂ ਦੇ ਲਾਗੇ ਛੇਤੀ ਹੀ ਪਹੁੰਚੇ। ਜਬ ਬੰਧਨ ਕੋ ਮੋਚਣ ਲਾਗੇ, ਅੰਦ ਪਏ ਤਤਕਾਲ ਕੁਪਾਗੇ। ਪਰ ਜਦੋਂ ਹੀ ਸਤਿਗੁਰਾਂ ਦੇ ਘੋੜਿਆਂ ਦੇ ਰੱਸਿਆਂ ਨੂੰ ਖੋਲਣ ਦਾ ਯਤਨ ਕੀਤਾ ਉਹਨਾਂ ਚੋਰਾਂ ਨੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਉਸੇ ਵੇਲੇ ਸਾਰੇ ਦੇ ਸਾਰੇ ਚੋਰ ਅੰਨੇ ਹੋ ਗਏ ਸਤਿਗੁਰਾਂ ਦੇ ਪ੍ਰਤਾਪ ਦੇ ਕਰਕੇ। ਹਟ ਆਗੇ ਤੇ ਗਏ ਪਿਛਾਰੀ, ਜਵੈ ਦਾਮ ਦਿਸ਼ ਪੂਜਾ ਪਸਾਰੀ। ਜਦੋਂ ਅੰਨੇ ਹੋਏ ਤੇ ਫੇਰ ਥੋੜਾ ਪਿਛਾਣ ਪਰਤੇ, ਜਦੋਂ ਪਿਛਾਣ ਹੋਏ ਨੇ ਤੇ ਫਿਰ ਸਾਰਿਆਂ ਨੂੰ ਦਿਸਣਾ ਸ਼ੁਰੂ ਹੋ ਗਿਆ। ਜਵੈ ਦਾਮ ਦਿਸ਼ ਪੂਜਾ ਪਸਾਰੀ ਤੇ ਦੁਬਾਰਾ ਫੇਰ ਅੱਗੇ ਆਏ ਨੇ। ਉਹਨਾਂ ਨੇ ਰੱਸਾ ਖੋਲਣ ਦੇ ਵਾਸਤੇ ਆਪਣੀਆਂ ਬਾਹਾਂ ਨੂੰ ਅੱਗੇ ਕੀਤਾ। ਕਛੂ ਨਦੀ ਸੈ ਦ੍ਰਿਸ਼ਟ ਪ੍ਰਹਾਨੀ, ਪੇਖ ਅਦ ਪੁੱਤ ਗਤ ਮਤ ਬਿਸ ਮਾਨੀ। ਜਦੋਂ ਹੀ ਦੁਬਾਰਾ ਰੱਸੇ ਖੋਲਣ ਦੀ ਕੋਸ਼ਿਸ਼ ਕੀਤੀ ਤੇ ਫਿਰ ਤੋਂ ਅੰਨੇ ਹੋ ਗਏ। ਇਸ ਅਲੌਕਿਕ ਜੀ ਗੱਲ ਨੂੰ ਜਾਣ ਕੇ ਸਾਰੇ ਦੇ ਸਾਰੇ ਚੋਰ ਬੜੇ ਹੈਰਾਨ ਹੋਏ। ਜਬ ਕੋਰਨ ਤੇ ਦੂਰ ਸਿਧਾਰ, ਸਭ ਕੁਛ ਵਾਸਤੇ ਅਗਰ ਨਿਹਾਰ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਘੋੜਿਆਂ ਤੋਂ ਦੂਰ ਹਟਦੇ ਨੇ ਤੇ ਸਾਰਾ ਕੁਝ ਦਿਸਣਾ ਸ਼ੁਰੂ ਹੋ ਜਾਂਦਾ, ਪਰ ਜਦੋਂ ਹੀ ਲਾਗੇ ਜਾਂਦੇ ਨੇ ਤੇ ਅੰਨੇ ਹੋ ਜਾਂਦੇ ਨੇ। ਹਾਇਨ ਸਮੀਪੀ ਹੋਵੇ ਹੇਰ, ਤਿਮ ਹੀ ਦ੍ਰਿਸ਼ਟ ਬਿਨਾਸੈ ਫੇਰ। ਜਿਵੇਂ ਹੀ ਘੋੜਿਆਂ ਦਾ ਲਾਗਾ ਕਰਦੇ ਨੇ ਪਹਿਲਾਂ ਦੀ ਤਰ੍ਹਾਂ, ਫਿਰ ਉਹਨਾਂ ਦੀ ਦ੍ਰਿਸ਼ਟੀ ਖਤਮ ਹੋ ਜਾਂਦੀ ਹੈ, ਭਾਵ ਕੇ ਅੰਨੇ ਹੋ ਜਾਂਦੇ ਨੇ। ਇਹ ਬਿਦਲਖ ਅਜ਼ਮਤ ਜੁਤ ਜਾਣੇ, ਦੀਨ ਹੋਏ ਸਭ ਬੰਧਨ ਠਾਣੇ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਇਸ ਤਰੀਕੇ ਦੀ ਵੱਡੀ ਕਰਾਮਾਤ ਨੂੰ ਇਹਨਾਂ ਨੇ ਜਾਣਿਆ ਤੇ ਫਿਰ ਸਾਰੇ ਦੇ ਸਾਰੇ ਬੜੇ ਦੀਨ ਹੋਏ ਨੇ ਤੇ ਸਾਰਿਆਂ ਨੇ ਫਿਰ ਸਤਿਗੁਰਾਂ ਦੇ ਡੇਰੇ ਦੇ ਵੱਲ ਝੁੱਕ ਕੇ ਨਮਸਕਾਰ ਕੀਤੇ। ਸਦਨੇ ਆਪਣੇ ਚੱਲ ਕਰ ਆਏ, ਸੁਜਸ ਬਖਾਨ ਮਿਲ ਸਮੋਦਾਏ। ਆਪਣੇ ਘਰਾਂ ਦੇ ਵਿੱਚ ਚੱਲ ਕੇ ਆ ਗਏ ਨੇ ਤੇ ਸਾਰੇ ਪਿੰਡ ਦੇ ਵਾਸੀਆਂ ਨੂੰ ਇਹਨਾਂ ਨੇ ਸਤਿਗੁਰਾਂ ਦੇ ਜਸ ਦੀ ਗੱਲ ਸੁਣਾਈ। ਤਿੰਨ ਮੋ ਸਿਆਣੇ ਕੀਨ ਬਖਾਨ, ਇਹ ਗੁਰ ਸਮਰਥ ਮਹਿਦ ਮਹਾਨ। ਜਦੋਂ ਆਪਣੀ ਸਾਰੀ ਕਰਤੂਤ ਦਾ ਪਤਾ ਦਿੱਤਾ ਸਾਰੇ ਪਿੰਡ ਦੇ ਲੋਕਾਂ ਨੂੰ ਤੇ ਫਿਰ ਜਿਹੜੇ ਪਿੰਡ ਦੇ ਵਿੱਚ ਸਿਆਣੇ ਰਹਿੰਦੇ ਸਨ ਉਹਨਾਂ ਨੇ ਆਖਿਆ, ਇਹ ਗੁਰ ਸਮਰਥ ਮਹਿਦ ਮਹਾਨ, ਕਿ ਇਹ ਜਿਹੜਾ ਗੁਰੂ ਹੈ ਇਹ ਸਮਰੱਥ ਹੈ, ਇਹ ਵੱਡਿਆਂ ਤੋਂ ਵੱਡਾ ਹੈ। ਹੋਤ ਪ੍ਰਭਾਤ ਪ੍ਰਸੰਨ ਕਰੀ ਜੈ, ਮਨ ਪਾਵਤ ਸੁਖ ਕੋ ਬਰ ਲੀਜੈ। ਸਾਰੇ ਮਿਲ ਕੇ ਸਲਾਹ ਕਰਦੇ ਨੇ ਕਿ ਸਵੇਰ ਹੋਣ ਦੇ ਨਾਲ ਇਹਨਾਂ ਸਤਿਗੁਰਾਂ ਨੂੰ ਪ੍ਰਸੰਨ ਕਰਨਾ ਚਾਹੀਦਾ ਤੇ ਮਨ ਪਾਉਂਦਾ ਜਿਹੜਾ ਸੁਖ ਹੈ ਉਹ ਵਰਦਾਨ ਦੇ ਰੂਪ ਦੇ ਵਿੱਚ ਇਹਨਾਂ ਦੇ ਕੋਲੋਂ ਮੰਗੀ। ਮਿਲ ਸਭ ਨੇ ਮਸਲ ਤੇ ਤਾਰੀ, ਗ੍ਰਾਮ ਕੂਪ ਖਾਰੀ ਸਭ ਬਾਰੀ। ਸਾਰਿਆਂ ਨੇ ਮਿਲ ਕੇ ਇਹ ਸਲਾਹ ਕੀਤੀ ਹੈ, ਸਾਡੇ ਪਿੰਡ ਦੇ ਵਿੱਚ ਜਿੰਨੇ ਵੀ ਖੂਹ ਨੇ ਉਹਨਾਂ ਸਾਰਿਆਂ ਖੂਹਾਂ ਦਾ ਪਾਣੀ ਖਾਰਾ। ਬਰ ਜਾ ਚੋ ਮੀਠਾ ਜਲ ਹੋਏ, ਜਿਤੇ ਬਸੋ ਸੁਖ ਲਿਓ ਸਭ ਕੋਏ। ਸਾਰੇ ਸਲਾਹ ਕਰਦੇ ਨੇ ਕਿ ਜੇਕਰ ਪਾਣੀ ਮਿੱਠਾ ਹੋਣ ਦਾ ਵਰਦਾਨ ਸਤਿਗੁਰਾਂ ਦੇ ਕੋਲ ਮੰਗ ਲਵਾਂਗੇ ਤੇ ਫਿਰ ਸਾਰੇ ਦੇ ਸਾਰੇ ਸੁਖ ਦੀ ਪ੍ਰਾਪਤੀ ਕਰਾਂਗੇ। ਸਾਂਝਾ ਸਭ ਕੋ ਕਾਰਜ ਹੈ, ਇਸ ਪ੍ਰਕਾਰ ਕੋ ਜੇ ਬਰ ਲਹਿ। ਕਹਿੰਦੇ ਨੇ ਕਿ ਐਸਾ ਹੀ ਵਰਦਾਨ ਸਤਿਗੁਰਾਂ ਤੋਂ ਲੈਣਾ ਚਾਹੀਦਾ ਕਿ ਖੂਹਾਂ ਦਾ ਪਾਣੀ ਮਿੱਠਾ ਹੋ ਜਾਵੇ, ਕਿਉਂਕਿ ਸਾਰਿਆਂ ਦਾ ਇਹ ਸਾਂਝਾ ਕੰਮ ਹੈ। ਭਈ ਪ੍ਰਭਾਤ ਦੂਧ ਦਦ ਲੀਨ, ਚਾਵਰ ਚੂਣ ਸੁਕ੍ਰਿਤ ਨਵੀਨ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਹੀ ਅਗਲੀ ਸਵੇਰ ਹੋਈ ਬਹੁਤਾ ਸਾਰਾ ਦੁੱਧ ਤੇ ਦਹੀਂ ਲੈ ਕੇ ਗਏ ਨੇ। ਇਸ ਤੋਂ ਇਲਾਵਾ ਚੌਲ, ਸੁੱਕਾ ਆਟਾ ਤੇ ਘਿਓ ਵੀ ਲੈ ਕੇ ਗਏ। ਹੋਏ ਨਿਸ਼ ਕਪਟ ਗਏ ਗੁਰ ਪਾਸ, ਠਾਂਡੇ ਹੋਏ ਕਰੀ ਅਰਦਾਸ। ਨਿਸ਼ ਕਪਟ ਹੋ ਕੇ ਸਾਰੇ ਦੇ ਸਾਰੇ ਸਤਿਗੁਰੂ ਤੇਗ ਬਹਾਦਰ ਜੀ ਦੇ ਚਰਨਾਂ ਦੇ ਵਿਚ ਪਹੁੰਚੇ ਨੇ ਤੇ ਖੜੇ ਹੋ ਕੇ ਫਿਰ ਇਹਨਾਂ ਨੇ ਅਰਦਾਸ ਕੀਤੀ, ਭਾਵ ਕੇ ਬੇਨਤੀ ਕੀਤੀ। ਕਹਿੰਦੇ ਨੇ ਹਮ ਰਾਹਕ ਕਰਤਾ ਅਪਰਾਧੂ, ਆਦਮ ਉਦਾਹਰਣ ਤੁਮ ਪ੍ਰਿਆ ਸਾਧੂ। ਹੱਥ ਜੋੜ ਕੇ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ, ਅਸੀਂ ਸਾਰੇ ਦੇ ਸਾਰੇ ਵੱਡੇ ਅਪਰਾਧੀ ਹਾਂ, ਅਸੀਂ ਬਹੁਤ ਪਾਪੀ ਹਾਂ ਤੇ ਪਾਪੀਆਂ ਨੂੰ ਉਦਾਹਰਣ ਕਰਨ ਵਾਲਾ ਤੁਹਾਡਾ ਸੁਭਾਅ। ਮਹਿਮਾ ਮਹਿਮਾ ਮਹਾ ਮਹਾ ਹੈ, ਸੁਣੀਅਤ ਗੁਰਜੀ ਜਹਾਂ ਕਹਾਂ ਹੈ। ਕਹਿੰਦੇ ਨੇ ਕਿ ਪ੍ਰਿਥਵੀ ਦੇ ਵਿਚ ਬਹੁਤੀ ਵੱਡੀ ਤੁਹਾਡੀ ਜਿਹੜੀ ਮਹਿਮਾ ਹੈ ਉਹ ਫੈਲੀ ਹੋਈ ਹੈ, ਜਿੱਥੇ ਕਿੱਥੇ ਤੁਹਾਡੀ ਮਹਿਮਾ ਦਾ ਸਾਰੇ ਲੋਕ ਬਿਆਨ ਕਰਦੇ ਨੇ। ਹਮ ਅਣਜਾਣ ਪਨੇ ਮਨ ਖੋਟੇ, ਜਾਣ ਸਕੈ ਕਿਮ ਜੇ ਮਤ ਮੋਟੇ। ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ, ਅਸੀਂ ਅਣਜਾਣ ਸਾਂ, ਮਨ ਦੇ ਖੋਟੇ ਸਾਂ, ਅਸੀਂ ਤੁਹਾਡੇ ਘੋੜਿਆਂ ਨੂੰ ਚੋਰੀ ਕਰਨ ਦਾ ਯਤਨ ਕੀਤਾ, ਪਰ ਸੱਚੇ ਪਾਤਸ਼ਾਹ ਜਾਣ ਸਕੈ ਕਿਮ ਜੇ ਮਤ ਮੋਟੇ, ਅਸੀਂ ਤੁਹਾਡੇ ਵਡੱਪਣ ਨੂੰ ਕਿਵੇਂ ਜਾਣ ਸਕਦੇ ਸਾਂ, ਕਿਉਂਕਿ ਅਸੀਂ ਮਤ ਦੇ ਬੜੇ ਮੋਟੇ ਹਾਂ। ਬਖਸ਼ਾਵਣ ਕੋ ਮਿਲ ਚਲ ਆਏ, ਕਿਰਪਾ ਕਰੋ ਅਬ ਦਿਆਲ ਸੁਭਾਏ। ਕਹਿੰਦੇ ਨੇ ਕਿ ਸਾਰੇ ਦੇ ਸਾਰੇ ਮਿਲ ਕੇ ਅਸੀਂ ਹੁਣ ਬਖਸ਼ਬੰਦੀ ਕਰਵਾਉਣ ਦੇ ਵਾਸਤੇ ਆਏ ਹਾਂ, ਕਿਰਪਾ ਕਰਕੇ ਤੁਸੀਂ ਦਇਆ ਨੂੰ ਧਾਰਨ ਕਰਕੇ ਸਾਨੂੰ ਮਾਫ਼ ਕਰ ਦਿਓ। ਸੋਹਣਿਆ ਕਪਟ ਗੁਰੂ ਕਹੇ ਉਹ ਕਿਰਪਾਲਾ, ਭਲੇ ਲਖੋਇਆ ਇਸ ਕਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਕਪਟ ਤੋਂ ਰਹਿਤ ਉਹਨਾਂ ਦੀਆਂ ਬੇਨਤੀਆਂ ਨੂੰ ਸਤਿਗੁਰਾਂ ਨੇ ਸੁਣਿਆ ਤੇ ਉਸ ਵੇਲੇ ਕਿਰਪਾਲੂ ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ, ਭਲੇ ਲਖੋ ਆਏ ਸਕਾਲਾ, ਕਿ ਭਾਵ ਚੰਗਾ ਹੋਇਆ ਤੁਸੀਂ ਇਸ ਵੇਲੇ ਆਏ ਹੋ। ਨਿਜ ਅਪਰਾਧ ਬਿਦਤ ਕਹਿ ਦੀਨ, ਬਿਗੜੇ ਕਾਜ ਸੁਧਾਰਨ ਕੀਨ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਜਿਹੜਾ ਤੁਸੀਂ ਅਪਰਾਧ ਕੀਤਾ ਉਹ ਪ੍ਰਗਟ ਰੂਪ ਦੇ ਵਿਚ ਆਣ ਕੇ ਸੱਚੋ ਸੱਚ ਬਿਆਨ ਕਰ ਦਿੱਤਾ, ਇਸ ਤਰ੍ਹਾਂ ਕਰਨ ਦੇ ਨਾਲ ਆਪਣੇ ਵਿਗੜੇ ਹੋਏ ਕੰਮਾਂ ਨੂੰ ਤੁਸੀਂ ਸੁਧਾਰ ਲਏ। ਸਭ ਹੀ ਕਰੋ ਕਾਮਨਾ ਕੌਣ, ਕਿਆ ਜਾਚਤ ਹੈ ਉਚਰੋ ਤੌਣ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਸਾਰੇ ਹੀ ਮਿਲ ਕੇ ਤੁਸੀਂ ਆਪਣੀ ਕਾਮਨਾ ਨੂੰ ਬਿਆਨ ਕਰੋ, ਜੋ ਮੰਗਣਾ ਚਾਹੁੰਦੇ ਹੋ ਉਹ ਮੰਗ ਲਓ। ਗੁਰ ਕਰਨਾ ਕੋ ਰਾਹਕ ਜਾਨੀ, ਬੰਦੇ ਪਾਣ ਬਖਾਨੀ ਬਾਣੀ। ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦੇ ਬਚਨ ਕੀਤੇ, ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੀ ਦਇਆ ਨੂੰ ਜਾਣ ਕੇ ਫਿਰ ਸਾਰਿਆਂ ਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿਚ ਬੇਨਤੀ ਕੀਤੀ। ਹਮਰੇ ਗ੍ਰਾਮ ਸੀਮ ਜਹਤੀ ਕਾ, ਜਲ ਖਾਰੋ ਹੋਏ ਮਿਲੈ ਨਨਿਕਾ। ਹੱਥ ਜੋੜ ਕੇ ਬੇਨਤੀ ਕਰਦੇ ਨੇ ਕਿ ਸੱਚੇ ਪਾਤਸ਼ਾਹ, ਸਾਡੇ ਪਿੰਡ ਦੀ ਜਿੱਥੋਂ ਤੱਕ ਜੂਹ ਹੈ ਉਥੋਂ ਤੱਕ ਜਿੰਨੇ ਵੀ ਖੂਹ ਲੱਗੇ ਹੋਏ ਨੇ ਸਾਰਿਆਂ ਦਾ ਪਾਣੀ ਖਾਰਾ ਹੈ, ਪਾਣੀ ਚੰਗਾ ਮਿਲਦਾ ਨੇ। ਆਪ ਆਹੋ ਸਤ ਪੁਰਖ ਮਹਾਨ, ਸਿਰ ਮੁਖ ਤੇ ਜਹ ਕਰੋ ਬਖਾਨਾ। ਸਾਰੇ ਮਿਲ ਕੇ ਕਹਿੰਦੇ ਨੇ ਕਿ ਤੁਸੀਂ ਸਤ ਪੁਰਖ ਹੋ, ਇਸ ਤੋਂ ਇਲਾਵਾ ਤੁਸੀਂ ਮਹਾਨ ਹੋ, ਇਸ ਕਰਕੇ ਆਪਣੇ ਸ੍ਰੀ ਮੁਖ ਤੋਂ ਤੁਸੀਂ ਹੁਕਮ ਕਰੋ ਕਿ ਅਸੀਂ ਕਿੱਥੇ ਖੂਹ ਲਾਈਏ ਤਾਂ ਕਿ ਖੂਹ ਦਾ ਪਾਣੀ ਮਿੱਠਾ ਨਿਕਲੇ। ਇਹਾਂ ਕੂਪ ਕੋ ਅਬ ਖੁਨਵਾਵੋ, ਜਿਹ ਸਥਾਨ ਮੈਂ ਆਪ ਬਤਾਵੋ। ਕਹਿੰਦੇ ਨੇ ਸੱਚੇ ਪਾਤਸ਼ਾਹ, ਜਿਹੜੀ ਜਗ੍ਹਾ ਤੁਸੀਂ ਦੱਸੋਗੇ ਉਸੇ ਹੀ ਜਗ੍ਹਾ ਦੇ ਉੱਤੇ ਅਸੀਂ ਸਾਰੇ ਮਿਲ ਕੇ ਖੂਹ ਪੁੱਟਾਂਗੇ ਤਾਂ ਕਿ ਸਾਨੂੰ ਪਾਣੀ ਖਾਰਾ ਨਾ ਮਿਲੇ ਮਿੱਠਾ ਮਿਲੇ। ਤਾਂ ਖਣ ਜਲ ਮਿੱਠਾ ਹੋਏ, ਹਰਖਾਂ ਪਾਣ ਕਰੇ ਸਭ ਕੋਏ। ਸਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਯਕੀਨ ਹੈ ਕਿ ਜਿਹੜੀ ਜਗ੍ਹਾ ਤੁਸੀਂ ਦੱਸੋਗੇ ਜੇਕਰ ਉਸ ਦੱਸੀ ਹੋਈ ਜਗ੍ਹਾ ਦੇ ਉੱਤੇ ਖੂਹ ਨੂੰ ਪੁੱਟਿਆ ਜਾਵੇਗਾ ਤੇ ਉੱਥੋਂ ਪਾਣੀ ਖਾਰੇ ਦੀ ਜਗ੍ਹਾ ਦੇ ਉੱਤੇ ਮਿੱਠਾ ਨਿਕਲੇਗਾ। ਇਸ ਕਰਕੇ ਸੱਚੇ ਪਾਤਸ਼ਾਹ ਤੁਸੀਂ ਦੱਸੋ ਕਿ ਕਿਹੜੀ ਜਗ੍ਹਾ ਦੇ ਉੱਤੇ ਖੂਹ ਲਾਈਏ ਤਾਂ ਕਿ ਖੂਹ ਦੇ ਵਿੱਚੋਂ ਪਾਣੀ ਮਿੱਠਾ ਨਿਕਲ ਸਕੇ। ਇਹ
ਕਾਮਨਾ ਸਭ ਕੇ ਮਨ ਕੀ ਸ਼ਰਦਾ ਰਾਵਰ ਕੇਰ ਬਚਨ ਕੀ।
ਸਾਰੇ ਮਿਲ ਕੇ ਕਹਿੰਦੇ ਨੇ ਕਿ ਸਾਡੇ ਸਾਰਿਆਂ ਦੇ ਮਨ ਦੀ ਇਹੀ ਇੱਛਾ ਹੈ, ਅਸੀਂ ਇਹੀ ਤੁਹਾਡੇ ਤੋਂ ਵਰਦਾਨ ਮੰਗਦੇ ਹਾਂ ਸ਼ਰਧਾ ਨੂੰ ਧਾਰਨ ਕਰਕੇ ਬਚਨਾਂ ਦੇ ਉੱਤੇ।
ਤਵ ਸਤ ਗੁਰ ਕਰ ਤਨਖ ਸੰਭਾਰਾ ਤਰਕਸ਼ ਤੇ ਇਕ ਤੀਰ ਨਿਕਾਰਾ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਉਸੇ ਵੇਲੇ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਤਨਖ ਨੂੰ ਸੰਭਾਲਿਆ ਹੈ, ਤਰਕਸ਼ ਤੇ ਇਕ ਤੀਰ ਨਿਕਾਲਾ। ਉਸ ਵੇਲੇ ਸਤਿਗੁਰਾਂ ਨੇ ਆਪਣੇ ਪੱਥੇ ਦੇ ਵਿੱਚੋਂ ਇਕ ਤੀਰ ਨੂੰ ਬਾਹਰ ਕੱਢਿਆ।
ਸੰਦ ਪਣ ਚ ਮੈਂ ਐਂਚ ਚਲਾਇਓ ਪਰ ਉਹ ਦੂਰ ਗੁਰ ਬਾਕ ਅਲਾਇਓ।
ਉਸ ਤੀਰ ਨੂੰ ਚਿੱਲੇ ਦੇ ਵਿੱਚ ਜੋੜ ਕੇ ਫਿਰ ਸਤਿਗੁਰਾਂ ਨੇ ਤੀਰ ਨੂੰ ਚਲਾਇਆ ਹੈ ਪਰ ਉਹ ਦੂਰ ਗੁਰ ਬਾਕ ਅਲਾਇਓ। ਜਦੋਂ ਸਤਿਗੁਰਾਂ ਨੇ ਤੀਰ ਛੱਡਿਆ ਤੇ ਬਹੁਤੀ ਦੂਰੀ ਤੇ ਜਾ ਕੇ ਉਹ ਤੀਰ ਡਿੱਗਿਆ।
ਜਹ ਲਗ ਬਾਣ ਹਮਾਰੋ ਗਯੋ ਤਹ ਲਗ ਜਲ ਮਿੱਠੋ ਕਰ ਦਯੋ।
ਸਤਿਗੁਰੂ ਤੇਗ ਬਹਾਦਰ ਜੀ ਨੇ ਬਚਨ ਕੀਤਾ ਕਿ ਜਿੱਥੋਂ ਤੱਕ ਸਾਡਾ ਛੱਡਿਆ ਹੋਇਆ ਤੀਰ ਚਲਿਆ ਗਿਆ ਹੈ ਉਥੋਂ ਤੱਕ ਸਤਿਗੁਰੂ ਜੀ ਕਹਿੰਦੇ ਨੇ ਕਿ ਪਾਣੀ ਮਿੱਠਾ ਹੋ ਗਿਆ, ਭਾਵ ਕਿ ਉਸ ਤੀਰ ਦੇ ਅੰਦਰ ਅੰਦਰ ਜਿੱਥੇ ਵੀ ਖੂਹ ਪੁੱਟਣਾ ਚਾਹੋਗੇ ਉੱਥੇ ਪੁੱਟੋ, ਜਿੱਥੇ ਵੀ ਖੂਹ ਲਾਵੋਗੇ ਪਾਣੀ ਮਿੱਠਾ ਹੀ ਨਿਕਲੇਗਾ।
ਤਿਸ ਤੇ ਉਰੇ ਕੂਪ ਜੋ ਲਾਵੋ ਜਲ ਮਿੱਠੋ ਹੋਏ ਪੀ ਤ੍ਰਿਪ ਤਾਵੋ।
ਸਤਿਗੁਰੂ ਜੀ ਕਹਿੰਦੇ ਨੇ ਜਿੱਥੋਂ ਤੱਕ ਤੀਰ ਪਹੁੰਚ ਗਿਆ ਹੈ ਉਥੋਂ ਤੱਕ ਧਰਤੀ ਦਾ ਪਾਣੀ ਅਸੀਂ ਮਿੱਠਾ ਕਰ ਦਿੱਤਾ ਹੈ, ਜਿੱਥੇ ਵੀ ਖੂਹ ਉਰਲੇ ਉਰਲੇ ਪਾਸੇ ਲਾਵੋਗੇ ਉਥੇ ਪਾਣੀ ਮਿੱਠਾ ਹੀ ਨਿਕਲੇਗਾ ਤੇ ਮਿੱਠੇ ਪਾਣੀ ਨੂੰ ਪੀ ਕੇ ਤੁਸੀਂ ਰੱਜੋਗੇ।
ਸੁਣ ਕੈ ਰਾਹਕ ਗਣ ਹਰ ਖਾਏ ਹੱਥ ਜੋਰ ਸਭ ਸੀਸ ਨਿਵਾਏ।
ਜਦੋਂ ਸਤਿਗੁਰੂ ਤੇਗ ਬਹਾਦਰ ਜੀ ਨੇ ਇਸ ਤਰ੍ਹਾਂ ਦਾ ਬਚਨ ਕੀਤਾ ਤੇ ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਸਾਰੇ ਬੜੇ ਪ੍ਰਸੰਨ ਹੋਏ ਨੇ, ਹੱਥ ਜੋੜ ਕੇ ਸਾਰਿਆਂ ਨੇ ਸਿਰਾਂ ਨੂੰ ਨਿਵਾਇਆ।
ਗੁਰੂ ਬਾਕ ਮੈਂ ਸ਼ਰਧਾ ਤਾਰੀ ਕੂਪ ਖਨਾਇਓ ਪਾਬਰ ਬਾਰੀ।
ਸਤਿਗੁਰਾਂ ਦੇ ਬਚਨਾਂ ਦੇ ਉੱਤੇ ਸ਼ਰਧਾ ਨੂੰ ਧਾਰਨ ਕਰਕੇ ਫਿਰ ਉਹਨਾਂ ਨੇ ਇੱਕ ਨਵਾਂ ਖੂਹ ਪੁੱਟਿਆ ਤੇ ਜਦੋਂ ਖੂਹ ਦਾ ਪਾਣੀ ਨਿਕਲਿਆ ਤੇ ਬਹੁਤ ਹੀ ਜ਼ਿਆਦਾ ਮਿੱਠਾ ਤੇ ਸ੍ਰੇਸ਼ਟ ਪਾਣੀ ਸੀ ਖੂਹ ਦਾ।
ਇੱਕ ਦਿਨ ਗੁਰ ਰਾਖੇ ਕਰ ਜੋਰਤ ਸੇਵਾ ਕੀਨਸ ਚਰਨ ਨਿਹੋਰਤ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੇਨਤੀ ਕਰਕੇ ਇੱਕ ਦਿਨ ਸਤਿਗੁਰਾਂ ਦਾ ਡੇਰਾ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਲਵਾਇਆ ਤੇ ਹਿੱਤ ਦੇ ਨਾਲ ਸਤਿਗੁਰਾਂ ਦੀ ਸੇਵਾ ਕੀਤੀ।
ਦਿਵਸ ਆਗਲੇ ਜ਼ੀਨ ਪਵਾਏ ਹੈ ਅਰੂੜ ਗੁਰ ਅਗਰ ਸਿਧਾਏ।
ਜਦੋਂ ਹੀ ਅਗਲੀ ਸਵੇਰ ਹੋਈ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਘੋੜੇ ਦੇ ਉੱਤੇ ਕਾਠੀ ਪਵਾਈ ਤੇ ਸਤਿਗੁਰੂ ਜੀ ਘੋੜੇ ਦੀ ਸਵਾਰੀ ਕਰਕੇ ਅੱਗੇ ਚੱਲ ਪਏ।
ਨਗਰ ਵਿਸਾਲ ਜੀਂਦ ਜਿਸ ਨਾਮ ਚਾਰੋਂ ਬਰਨ ਬਸੈ ਅਬੀ ਰਾਮ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅੱਗੇ ਇੱਕ ਬਹੁਤ ਵਿਸ਼ਾਲ ਨਗਰ ਆਇਆ ਜਿਸ ਨਗਰ ਦਾ ਨਾਮ ਸੀ ਜੀਂਦ, ਚਾਰੋਂ ਵਰਨ ਬਸੈ ਅਬਰਾਮ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਚਾਰੇ ਹੀ ਵਰਨਾਂ ਦੇ ਲੋਕ ਇਸ ਜੀਨ ਦੇ ਵਿੱਚ ਵਸਦੇ ਸਨ।
ਰਾਜ ਤੁਰਕ ਕੋ ਕਰੂਰ ਬਡੇਰਾ ਕਰੇ ਕੁਕਰਮਣ ਹਿੰਦਣ ਜ਼ੇਰਾ।
ਇਸ ਜਗ੍ਹਾ ਦੇ ਉੱਤੇ ਵੀ ਤੁਰਕਾਂ ਦਾ ਵੱਡਾ ਕਠੋਰ ਰਾਜ ਸੀ।
ਕਰੇ ਕੁਕਰਮ ਹਿੰਦਣ ਜ਼ੇਰਾ,
ਭਾਵ ਕਿ ਹਿੰਦੂਆਂ ਨੂੰ ਆਪਣੇ ਅਧੀਨ ਕਰਕੇ ਇਹ ਕੁਕਰਮ ਕਰਦੇ ਸਨ।
ਤਾਂ ਜਾਏ ਗੁਰ ਕੀਨੋ ਡੇਰਾ ਜਹਾਂ ਸਥਾਨ ਪਾਲੋ ਬਡ ਹੇਰਾ।
ਜਿਹੜੀ ਜਗ੍ਹਾ ਨੂੰ ਸਤਿਗੁਰਾਂ ਨੇ ਚੰਗਾ ਸਮਝਿਆ ਉਸ ਜਗ੍ਹਾ ਤੇ ਸਤਿਗੁਰਾਂ ਨੇ ਆਪਣਾ ਜਾ ਕੇ ਡੇਰਾ ਲਾਇਆ।
ਆਨੇ ਆਦ ਸਭ ਮੋਲ ਮੰਗਾਏ ਸਿੱਧ ਰਸੋਈ ਕਰ ਤ੍ਰਿਪ
ਅੰਨ ਨੂੰ ਮੁੱਲ ਖਰੀਦ ਕੇ ਲਿਆਂਦਾ ਗਿਆ। ਫਿਰ ਉਸ ਦੀ ਰਸੋਈ ਤਿਆਰ ਕੀਤੀ, ਭਾਵ ਕੇ ਫਿਰ ਪ੍ਰਸ਼ਾਦਾ ਪਾਣੀ ਤਿਆਰ ਕੀਤਾ, ਫਿਰ ਛੱਕ ਕੇ ਤ੍ਰਿਪਤ ਹੋਏ।
ਤ੍ਰਿਣ ਦਾਨ ਹੈ ਦੀਨ ਨਿਹਾਰੀ, ਸੁਪਤ ਜਥਾ ਸੁਖ ਨਿਸਾ ਗੁਜਾਰੀ।
ਘੋੜਿਆਂ ਨੂੰ ਵੀ ਦਾਣਾ ਪੱਠਾ ਚਾਰਿਆ ਗਿਆ, ਫਿਰ ਰਾਤ ਦੇ ਵੇਲੇ ਸੁਖ ਦੇ ਨਾਲ ਵਿਸਰਾਮ ਕਰਕੇ ਰਾਤ ਨੂੰ ਬਤੀਤ ਕੀਤਾ।
ਉੱਠੇ ਪ੍ਰਭਾਤੀ ਕੀਨ ਸ਼ਨਾਨੇ, ਕਰੋ ਕੂਚ ਗੁਰ ਬਾਕ ਬਖਾਨੇ।
ਅੰਮ੍ਰਿਤ ਵੇਲੇ ਉੱਠ ਕੇ ਸਾਰਿਆਂ ਨੇ ਇਸ਼ਨਾਨ ਪਾਣੀ ਕੀਤਾ ਹੈ। ਸਤਿਗੁਰਾਂ ਨੇ ਹੁਕਮ ਕੀਤਾ ਆਪਣੇ ਨਾਲ ਦੇ ਸਿੱਖਾਂ ਨੂੰ ਕਿ ਚਲੋ ਜਾਣ ਦੀ ਤਿਆਰੀ ਕਰੋ।
ਜ਼ੀਨ ਤੁਰੰਗਣ ਪਰ ਤਵ ਡਾਲੇ, ਹੋਇਆ ਰੂੜ ਅੱਗੇ ਮਗ ਚਾਲੇ।
ਫਿਰ ਤੋਂ ਘੋੜਿਆਂ ਦੇ ਉੱਤੇ ਕਾਠੀਆਂ ਨੂੰ ਕੱਸਿਆ ਗਿਆ ਹੈ ਤੇ ਸਾਰਿਆਂ ਨੇ ਘੋੜਿਆਂ ਦੀ ਸਵਾਰੀ ਕੀਤੀ ਤੇ ਅੱਗੇ ਚੱਲ ਪਏ।
ਨਰਦਕ ਦੇਸ਼ ਵਿਖੇ ਗਮਨ ਤੇ, ਮਜਰ ਅਲਪ ਕਰ ਪੁਣੇ ਉਤਰੰਤੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬਾਂਗਰ ਦੇ ਇਲਾਕੇ ਦੇ ਵੱਲ ਸਤਿਗੁਰੂ ਜੀ ਜਾ ਰਹੇ ਨੇ। ਮਜਲ ਅਲਪ ਕਰ ਪੁਣੇ ਉਤਰੰਤੇ, ਭਾਵ ਕੇ ਥੋੜੇ ਰਸਤੇ ਨੂੰ ਤੈਅ ਕਰਕੇ ਸਤਿਗੁਰੂ ਜੀ ਆਪਣਾ ਪੜਾਅ ਕਰ ਲੈਂਦੇ ਨੇ, ਉਸ ਜਗ੍ਹਾ ਦੇ ਉੱਤੇ ਟਿਕ ਜਾਂਦੇ ਨੇ।
ਜੀਂਦ ਪਰੇ ਇੱਕ ਹੈ ਗੁਰਥਾਨਾ, ਤਹਾਂ ਕਰਨ ਡੇਰਾ ਹਮ ਜਾਣਾ।
ਕਵੀ ਜੀ ਦੱਸਦੇ ਨੇ ਕਿ ਅਸੀਂ ਖੋਜ ਕੀਤੀ ਹੈ ਕਿ ਜੀਂਦ ਦੇ ਲਾਗੇ ਹੀ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਤੇਗ ਬਹਾਦਰ ਜੀ ਨੇ ਡੇਰਾ ਲਾਇਆ ਸੀ।
ਆ ਗਏ ਥਾਉ ਬਿਦਤ ਨਹੀਂ ਕੋਈ, ਸਿੱਖੀ ਅਲਪ ਹੁਤੀ ਤਿਤ ਜੋਈ। ਯਾਂ ਤੇ ਨਹੀਂ ਕਿਨ ਥਾਨ ਬਣਾਇਓ, ਸਿੰਘਣ ਵਿਖੇ ਨਹੀਂ ਬਿਦਤਾਇਓ।
ਇਸ ਕਰਕੇ ਕਵੀ ਜੀ ਲਿਖਦੇ ਨੇ ਕਿ ਉਸ ਜਗ੍ਹਾ ਦੇ ਉੱਤੇ ਸਤਿਗੁਰਾਂ ਦੀ ਯਾਦ ਦੇ ਵਿੱਚ ਕੋਈ ਯਾਦਗਾਰ ਕਾਇਮ ਕੀਤੀ ਨਹੀਂ ਜਾ ਸਕੀ। ਸਿੰਘਣ ਵਿਖੇ ਨਹੀਂ ਬਿਦਤਾਇਓ, ਸਿੰਘਾਂ ਦੇ ਵਿੱਚ ਵੀ ਉਥੋਂ ਦੇ ਵਾਸੀਆਂ ਨੇ ਕੋਈ ਗੱਲ ਪ੍ਰਗਟ ਨਹੀਂ ਕੀਤੀ।
ਨਗਰ ਆਗਰੇ ਮਾਰਗ ਜੋਨ, ਕਰਕੇ ਸੇਧ ਚਲੇ ਗੁਰ ਤੌਣ।
ਇਸ ਤੋਂ ਬਾਅਦ ਫਿਰ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣਾ ਇਰਾਦਾ ਬਣਾਇਆ ਹੈ ਆਗਰੇ ਦੇ ਵੱਲ ਜਾਣ ਦਾ। ਹੁਣ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਆਗਰੇ ਦੇ ਵੱਲ ਜਾ ਰਹੇ ਨੇ।
ਪੰਥ ਵਿਖੇ ਨਹੀਂ ਕੀਨ ਮੁਕਾਮੂ, ਉਤਰੇ ਨਹੀਂ ਕਿਸੇ ਨਰ ਧਾਮੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਆਗਰੇ ਦੇ ਵੱਲ ਚੱਲੇ, ਉਸ ਵੇਲੇ ਰਸਤੇ ਦੇ ਵਿੱਚ ਕਿਤੇ ਵੀ ਸਤਿਗੁਰਾਂ ਨੇ ਡੇਰਾ ਨਹੀਂ ਲਾਇਆ, ਕਿਸੇ ਦੇ ਘਰ ਦੇ ਵਿੱਚ ਵੀ ਨਹੀਂ ਰੁਕੇ।
ਦਿਨ ਪ੍ਰਤੀਗਮਣੇ ਜਾਏ ਅਗਾਰੀ, ਉਤਰ ਜਾਵਣ ਦੇਹ ਗੁਜਾਰੀ।
ਦਿਨ ਪ੍ਰਤੀ ਦਿਨ ਸਤਿਗੁਰੂ ਸੱਚੇ ਪਾਤਸ਼ਾਹ ਜੀ ਰਸਤੇ ਨੂੰ ਤੈਅ ਕਰਦੇ ਜਾਂਦੇ ਨੇ। ਜਿੱਥੇ ਰਾਤ ਹੁੰਦੀ ਹੈ ਉੱਥੇ ਹੀ ਸਤਿਗੁਰੂ ਜੀ ਰਾਤ ਨੂੰ ਗੁਜ਼ਾਰ ਕੇ ਫਿਰ ਅਗਲੇ ਦਿਨ ਚੱਲ ਪੈਂਦੇ।
ਕੋ ਸਿੱਖ ਸੰਤ ਮਿਲੇ ਸੁਖ ਪਾਏ, ਸਤਿਗੁਰ ਕੇ ਪਗ ਸੀਸ ਨਿਵਾਏ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਸਤੇ ਦੇ ਵਿੱਚ ਕਈ ਸਿੱਖ ਮਿਲੇ, ਕਈ ਸੰਤ ਮਿਲੇ, ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਿਲੇ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਉਹਨਾਂ ਨੇ ਆਪਣੇ ਮਨੁੱਖਾ ਜਨਮ ਨੂੰ ਸਫਲ ਕੀਤਾ।
ਉਦਾਸੀਨ ਹੋਏ ਸਭ ਤੇ ਚਾਲੇ, ਜਰ ਨੀਵੀ ਤੁਰ ਕਣ ਬਿਸਾਲੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰੂ ਤੇਗ ਬਹਾਦਰ ਨੇ ਆਪਣੀ ਬਿਰਤੀ ਨੂੰ ਉਦਾਸੀਨ ਕਰ ਦਿੱਤਾ ਹੈ।
ਜੜ ਨੀਵੀ ਤੁਰਕਣ ਵਿਸਾਲੇ,
ਭਾਵ ਕੇ ਜੜ ਬੜੀ ਨੀਵੀ ਹੈ ਤੁਰਕਾਂ ਦੀ। ਇਸ ਗੱਲ ਦੀ ਸਤਿਗੁਰੂ ਜੀ ਵਿਚਾਰ ਕਰਦੇ ਨੇ।
ਤਿੰਨੋ ਉਖਾਰਨ ਉਦਮ ਤਾਰਾ, ਸਿਰ ਪਰ ਦੇ ਕਰ ਦੋਸ਼ ਉਦਾਰਾ।
ਭਾਵ ਕੇ ਤੁਰਕਾਂ ਦੀ ਜਿਹੜੀ ਬੜੀ ਨੀਵੀ ਜੜ ਲੱਗੀ ਹੋਈ ਹੈ, ਉਸ ਨੂੰ ਉਖਾੜਨ ਦੇ ਵਾਸਤੇ ਸਤਿਗੁਰਾਂ ਨੇ ਉਦਮ ਨੂੰ ਧਾਰਨ ਕੀਤਾ ਹੈ।
ਸਿਰ ਪਰ ਦੇ ਕਰ ਦੋਸ਼ ਉਤਾਰਾ,
ਭਾਵ ਕੇ ਆਪਣੇ ਸੀਸ ਦਾ ਬਲੀਦਾਨ ਦੇ ਕੇ ਇਹਨਾਂ ਨੂੰ ਦੋਸ਼ੀ ਕਰਾਰ ਦੇਣਗੇ।
ਕੇਤਕ ਦਿਨ ਲੱਗ ਗਮਣੇ ਗਏ, ਅਲਪ ਮਜਲ ਕਰ ਨਿਸਾ ਉਤਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਦਿਨਾਂ ਤੱਕ ਇਸੇ ਤਰੀਕੇ ਦੇ ਨਾਲ ਰਸਤੇ ਦੇ ਉੱਤੇ ਚਲਦੇ ਗਏ। ਜਿੱਥੇ ਰਾਤ ਪੈਂਦੀ ਉੱਥੇ ਹੀ ਵਿਸਰਾਮ ਕਰਦੇ ਨੇ, ਸਵੇਰ ਹੋਣ ਦੇ ਨਾਲ ਫੇਰ ਚਲਦੇ ਨੇ।
ਭੋਜਨ ਤ੍ਰਿਣ ਦਾਨ ਆਰੋ ਨਿਹਾਰੀ ਮੋਲ ਮਗਾਵੈ ਕਰਹਾਰੀ।
ਜਿੱਥੇ ਵੀ ਰਾਤ ਦੇ ਵੇਲੇ ਵਿਸਰਾਮ ਕਰਦੇ ਨੇ ਘੋੜਿਆਂ ਦੇ ਵਾਸਤੇ ਦਾਣਾ ਪੱਠਾ ਤੇ ਆਪਣੇ ਵਾਸਤੇ ਭੋਜਨ ਅੰਨ ਮੁੱਲ ਖਰੀਦ ਕੇ ਫਿਰ ਉਸ ਨੂੰ ਤਿਆਰ ਕਰਕੇ ਛਕਦੇ ਨੇ।
ਇਸੀ ਰੀਤ ਸਭ ਪੰਥ ਪਿਆਨੇ ਨਗਰ ਆਗਰਾ ਤਬ ਨਿਆਰਾਨੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸੇ ਹੀ ਰੀਤੀ ਦੇ ਨਾਲ ਸਾਰੇ ਰਸਤੇ ਨੂੰ ਤੈਅ ਕੀਤਾ, ਆਖਰਕਾਰ ਆਗਰੇ ਨਗਰ ਦੇ ਲਾਗੇ ਪਹੁੰਚ ਗਏ।
ਤੁਰ ਕਣਕੀ ਸੋ ਪੀ ਰਾਜਤਾਨੀ ਬਾਸੈ ਚਿਰੰਕਾਲ ਤਿਸ ਥਾਨੀ।
ਕਵੀ ਜੀ ਲਿਖਦੇ ਨੇ ਕਿ ਆਗਰਾ ਨਗਰ ਵੀ ਤੁਰਕਾਂ ਦੀ ਇੱਕ ਵੱਡੀ ਰਾਜਧਾਨੀ ਸੀ, ਬਾਸੈ ਚਿਰੰਕਾਲ ਤਿਸ ਥਾਨੀ, ਭਾਵ ਕਿ ਚਿਰਾਂ ਤੱਕ ਬਾਦਸ਼ਾਹ ਇੱਥੇ ਵੀ ਕਦੇ ਵਸੇ ਸਨ।
ਨਿਕਟ ਨਿਕਟ ਉਪ ਬਣ ਲਗਵਾਏ ਖਰੇ ਸਫਲ ਤਰਵਰ ਸਮਦਾਏ।
ਨਗਰ ਦੇ ਬਾਹਰ ਵਾਰ ਬਹੁਤੇ ਸਾਰੇ ਬਾਗ ਬਾਦਸ਼ਾਹ ਦੇ ਵੱਲੋਂ ਲਗਵਾਏ ਹੋਏ ਸਨ, ਜਿਨ੍ਹਾਂ ਬਾਗਾਂ ਦੇ ਵਿਚ ਸਮੇਤ ਫਲਾਂ ਦੇ ਰੁੱਖ ਖਲੋਤੇ ਸਨ।
ਤੁਰਸ਼ ਮਦਰ ਮੇਵੇ ਜਿਨ ਮਹੀਆ ਰਖਵਾਰੇ ਬੈਠੇ ਜਹ ਕਹੀਆ।
ਭਾਵ ਕੇ ਬਾਗਾਂ ਦੇ ਵਿਚ ਖੱਟੇ ਤੇ ਮਿੱਠੇ ਬਹੁਤੇ ਸਾਰੇ ਮੇਵਿਆਂ ਦੇ ਬੂਟੇ ਵੀ ਨੇ, ਉਹਨਾਂ ਦੀ ਰਾਖੀ ਕਰਨ ਦੇ ਵਾਸਤੇ ਰਖਵਾਲੇ ਵੀ ਰਹਿੰਦੇ।
ਕੇਤਕ ਦੀਰਗ ਬ੍ਰਿਛ ਉਤੰਗ ਤਿੰਨ ਪਰ ਬੋਲੈ ਅਨਕ ਬਿਹੰਗ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਕਾਫੀ ਬਹੁਤ ਵੱਡੇ ਵੱਡੇ ਉੱਚੇ ਰੁੱਖ ਵੀ ਨੇ, ਜਿੰਨਾ ਸੰਘਣੇ ਉੱਚੇ ਵੱਡੇ ਰੁੱਖਾਂ ਦੇ ਉੱਤੇ ਅਨੇਕਾਂ ਤਰ੍ਹਾਂ ਦੇ ਜਿਹੜੇ ਪੰਛੀ ਨੇ ਉਹ ਬੋਲਦੇ ਨੇ।
ਸਭ ਤੇ ਸੁੰਦਰ ਹੋਤੋ ਵਿਸਾਲ ਬਾਗ ਬਿਲੋਕਿਓ ਗੁਰੂ ਕਿਰਪਾਲ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਾਰਿਆਂ ਬਾਗਾਂ ਦੇ ਵਿੱਚੋਂ ਇੱਕ ਬਹੁਤ ਵੱਡਾ ਤੇ ਸੁੰਦਰ ਬਾਗ ਸੀ, ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਉਸ ਬਾਗ ਨੂੰ ਪਸੰਦ ਕੀਤਾ ਆਪਣਾ ਡੇਰਾ ਲਾਉਣ ਦੇ ਵਾਸਤੇ। ਕਿਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਉਸ ਬਾਗ ਦੇ ਵਿੱਚ ਡੇਰਾ ਲਾਉਣਗੇ, ਜਿਸ ਤਰੀਕੇ ਦੇ ਨਾਲ ਕਵੀ ਸੰਤੋਖ ਸਿੰਘ ਜੀ ਇਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਸਮੇਂ ਦੀ ਸਮਾਪਤੀ ਹੈ, ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇ ਵੀ ਆ। ਜਿੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਇ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੋਰਿੰਡ ਕੋ ਮੇਰੀ ਹੈ ਪ੍ਰਣਾਮ।
ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਏ ਪਾਤਸ਼ਾਹੀ ਬਾਰਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਏ, ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜਿਸ ਡਿਠਿਆ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਕਰਨਾਉਣੇ ਦਾਵੈ ਧਾਏ, ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਏ ਜੀ ਸਹਾਏ, ਸਤਿਗੁਰੂ ਬਾਲਕ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਧਰਮ ਦਾ ਮਾਰਗ ਦਿਆ ਬਤਾਏ, ਅਕਾਲ ਪੁਰਖ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਜਿਨ ਜਮ ਤੋਂ ਲਿਆ ਛੁਡਾਏ, ਜੋਤ ਕਾ ਜਾਮਾ ਸ੍ਰੀ ਸਤਿਗੁਰੂ ਹਰੀ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਟੁੱਟੀ ਲਈ ਮਿਲਾਏ, ਵੱਡੇ ਪ੍ਰਤਾਪ ਵਾਲੇ ਅਟਲ ਪ੍ਰਤਾਪੀ ਮਿਹਰਵਾਨ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸਿਮਰੀਐ ਜਿਨ੍ਹਾਂ ਨੇ ਕਲਯੁਗ ਵਿਚ ਸੁੱਚ ਸੋਹ ਤੇ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਸਰਬ ਕਲਾ ਸਮਰੱਥ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸਿਮਰੀਐ, ਜਿਨ੍ਹਾਂ ਦੀ ਮਹਿਮਾ ਕਹੀ ਨਾ ਜਾਏ, ਹਾਜ਼ਰਾ ਹਜ਼ੂਰ ਪਹਿਰੇ ਦੇ ਮਾਲਕ ਸ੍ਰੀ ਸਤਿਗੁਰੂ ਉਦੈ ਸਿੰਘ ਜੀ ਸਭ ਥਾਈ ਹੋਣਾ ਜੀ ਸਹਾਇ। ਗੁਰਾਂ ਕੇ ਚਾਰ ਸਾਹਿਬਜ਼ਾਦੇ, ਪੰਜ ਪਿਆਰੇ, 40 ਮੁਕਤੇ, ਬੇਅੰਤ ਸ਼ਹੀਦਾਂ ਭਗਤਾਂ ਦੀ ਕਮਾਈ ਵੱਲ ਧਿਆਨ ਤਰਕੇ ਆਪ ਜੀ ਦਾ ਪਵਿੱਤਰ ਨਾਮ ਚੇਤੇ ਆਵੇ। ਹੇ ਸੱਚੇ ਪਾਤਸ਼ਾਹ ਜੀਓ, ਅਸੀਂ ਸਦਾ ਹੀ ਭੁੱਲਣ ਹਾਰ ਹਾਂ। ਆਪ ਸਦਾ ਹੀ ਬਖਸ਼ਿੰਦ ਪਿਤਾ ਹੋ, ਦਰੋਂ ਘਰੋਂ ਸਿੱਖੀ ਸਿਦਕ ਬਖਸ਼ੋ। ਬੇਮੁਖ ਹੋ ਕੇ ਨਾ ਮਰੀਏ ਪਾਤਸ਼ਾਹ ਜੀ, ਧਰਤੀ ਤੇ ਧਰਮ ਵਰਤਾਓ। ਮਹਾਮਲੇਸ਼ ਦਾ ਨਾਸ ਕਰੋ, ਆਪਣੇ ਸੰਤ ਖਾਲਸੇ ਦਾ ਪ੍ਰਕਾਸ਼ ਕਰੋ। ਗਊ ਗਰੀਬ ਦੇ ਕਸ਼ਟ ਨੂੰ ਦੂਰ ਕਰੋ, ਕੁੱਲ ਸ੍ਰਿਸ਼ਟੀ ਆਪ ਜੀ ਦਾ ਪਵਿੱਤਰ ਨਾਮ ਜਪੇ। ਕਿਸੇ ਨੂੰ ਦੁੱਖ ਹੋਵੇ ਨਾ ਸ੍ਰੀ ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਸਾਡੀ ਪ੍ਰਾਰਥਨਾ ਹੈ ਆਪ ਜੀ ਦੇ ਚਰਨਾਂ ਵਿਚ ਗਰੀਬਨ ਵਾਜ ਸਾਡਾ ਧਰਮ ਬਣਿਆ ਰਹੇ। ਸਤਿਗੁਰੂ ਸੱਚੇ ਪਾਤਸ਼ਾਹ ਜੀ, ਆਪ ਜੀ ਦੇ ਪਾਵਨ ਪਵਿੱਤਰ ਇਤਿਹਾਸ ਦੀ ਕਥਾ ਹੋਈ ਹੈ, ਜੋ ਪੜਿਆ ਹੈ ਸੁਣਿਆ ਹੈ ਸਾਡੇ ਮਨਾਂ ਤੇ ਵਸਾਉਣਾ, ਯੁੱਗਾਂ ਪਰਯੰਤ ਇਸੇ ਤਰ੍ਹਾਂ ਆਪ ਜੀ ਦਾ ਜਸ ਗਾਇਨ ਕਰਦੇ ਰਹੀ। ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਆਪ ਜੀ ਦੇ ਦਰਸ਼ਨਾਂ ਦੇ ਨਿਮਿਤ ਦਰਸ਼ਨਾਂ ਦੀ ਦਾਤ ਬਖਸ਼ੋ, ਨਾਮ ਦਾ ਰਸ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਰੱਖ ਲਓ ਬਖਸ਼ ਲਓ, ਦਿਓ ਦੀਦਾਰ ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।